ਇੱਥੇ ਧਰਮੀ ਪੁਰਸ਼ਾਂ ਦੀ ਵੀ ਹੈ, ਇੱਥੇ ਪਾਪੀਆਂ ਦੀ ਵੀ ਹੈ, ਲੇਕਿਨ ਜਿਹੜੀ ਗਿਣਤੀ ਹੈ ਉਹ ਬਹੁਤ ਅਸੰਭਵ ਹੈ, ਨਹੀਂ ਕੀਤੀ ਜਾਂਦੀ। ਅਸੰਖ ਜਪ ਅਸੰਖ ਭਾਵ, ਅਸੰਖਾਂ ਹੀ ਹਨ ਪ੍ਰੇਮੀ ਲੋਕ, ਅਸੰਖ ਮੂਰਖੰਧ ਘੋਰ, ਅਸੰਖ ਚੋਰ ਹਰਾਮ ਖੋਰ, ਐਸਿਆਂ ਦੀ ਵੀ ਕੋਈ ਗਿਣਤੀ ਨਹੀਂ ਹੈ। ਜਿੱਥੇ ਵਾਹਿਗੁਰੂ ਬੇਅੰਤ ਹੈ ਉਹਦੀ ਰਚਨਾ ਵੀ ਬੇਅੰਤ ਹੈ। ਐਸੀ ਰਚਨਾ ਦੇ ਅੰਦਰ ਚੌਹਾਂ ਯੁਗਾਂ ਦੀਆਂ ਚੌਂਕੜੀਆਂ ਦੀ ਨਿਯਮ ਮਰਿਆਦਾ ਚੱਲੀ ਆ ਰਹੀ ਹੈ, ਆਹ ਕਲਯੁਗ ਦਾ ਸਮਾਂ ਹੈ। ਚਾਰੇ ਜਾਗੇ ਚੌਹ ਯੁਗੀ ਪਹਿਚਾਣ ਆਪੇ ਹੋਆ, ਆਪੇ ਪੱਟੀ ਕਰਮ ਆਪ ਉੱਪਰ ਲਿਖਣ ਵਾਲਾ ਹੋਆ। ਚਾਰੇ ਵੇਦ ਸਤਸੰਗੀ ਚੌਹਾਂ ਯੁਗਾਂ ਚ ਉਪਦੇਸ਼ ਦੇ ਰਹੇ ਨੇ, ਪੰਜਵੇਂ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਆਪ ਹੀ ਹੈ। ਚੌਹਾਂ ਯੁਗਾਂ ਚ ਅਵਤਾਰ ਹੋਏ ਵਿਸ਼ਨੂੰ ਦੇ, ਲੇਕਿਨ ਪੰਜਵੇਂ ਗੁਰੂ ਨਾਨਕ ਦੇਵ ਜੀ ਆਪ ਹੀ ਨਿਰੰਕਾਰ ਹੈ। ਐਸੇ ਸਤਿਗੁਰਾਂ ਨੇ ਸੰਸਾਰ ਦੇ ਅੰਦਰ ਖੋਜਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਆ ਨਾ ਕੋਏ। ਔਰ ਸੰਗਤ ਪ੍ਰਗਟ ਕਿਹਨੇ ਕੀਤੀ ਹੈ? ਜਿਤਨੇ ਪ੍ਰਾਤਨ ਸ਼ਾਸਤਰ ਨੇ ਸਾਰਿਆਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਦੇਖ ਲਓ। ਰਿਖੀ ਮੁਨੀ ਜੰਗਲਾ ਚ ਤਪੱਸਿਆ ਕਰਦੇ, ਕਿਸੇ ਨਾ ਬੋਲਦੇ ਨਾ, ਕੋਈ ਪੁੱਠਾ ਲਟਕਦਾ, ਕੋਈ ਧੂਣੀਆਂ ਤਪਾਉਂਦਾ, ਕੋਈ ਮੌਨ ਧਾਰਦਾ, ਕੋਈ ਇੱਕ ਲੱਤ ਖੜੇ ਹੀ ਰਹਿੰਦੇ। ਸਵੈ ਪ੍ਰਯੋਜਨੀ ਸੀ, ਆਪ ਹੀ ਤਪ ਕਰਦੇ, ਕਿਸੇ ਨੂੰ ਨੀ ਕੁਝ ਕਹਿੰਦੇ। ਜੇ ਕਿਸੇ ਨੇ ਜਾ ਕੇ ਪੁੱਛਣਾ, ਉਹਨੂੰ ਕਿਹਾ ਮੈਂ ਤੈਨੂੰ ਸਰਾਪ ਦੇ ਕੇ ਫੂਕ ਦੂੰ, ਚੱਲਿਆ ਜਾ ਮੇਰੇ ਕੋਲ। ਮਹਾਰਾਜ ਨੇ ਇਹ ਬਚਨ ਨਹੀਂ ਕਹੇ, ਆਓ ਲੋਕੋ ਤੁਹਾਨੂੰ ਸਰਾਪ ਦੇ ਕੇ ਫੂਕ ਦਿਆਂਗੇ ਜੇ ਸਾਡੇ ਨੇੜੇ ਆਇਓ। ਕਲਯੁਗ ਦੇ ਸਮੇਂ ਦੇ ਅੰਦਰ ਜੈ ਸਤਿਗੁਰ ਤੇ ਸਤਸੰਗਤ ਬਣਾਏ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਨੇ ਸਤਸੰਗ ਜੀ ਚਰਨ ਪਾਏ, ਉੱਥੇ ਸੰਗਤਾਂ ਪ੍ਰਗਟ ਕਰ ਦਿੱਤੀਆਂ। ਵਿੱਚ ਸੰਗਤ ਹਰ ਪਾ ਵਸੈ ਜੀ, ਉਹ ਸੰਗਤ ਦੇ ਅੰਦਰ ਵਾਹਿਗੁਰੂ ਦਾ ਚਿੰਤਨ ਕਰਨ ਦੀ ਜਾਚ ਸਿਖਾ ਦਿੱਤੀ ਹੈ। ਨਾਲ ਹੀ ਜਿਤਨਾ ਸੰਸਾਰ ਦੇ ਅੰਦਰ ਪਸਾਰਾ ਹੈ ਰਚਿਆ, ਚੰਦਰਮਾ ਸੂਰਜ ਵੀ ਉਸੇ ਨੇ ਬਣਾਏ ਹਨ। ਇਹ ਆਪੋ ਆਪਣੇ ਥਾਂ ਤੇ ਡਿਊਟੀਆਂ ਦੇ ਰਹੇ ਨੇ। ਕਲਗੀਧਰ ਪਾਤਸ਼ਾਹ ਦੇ ਬਚਨਾ, ਨਵਾਂ ਸੂਰਜ ਸੂਰਜੇ, ਨਵਾਂ ਚੰਦਰ ਚੰਦਰੇ। ਖਾਲਸਾ ਜੀ, ਚੰਦਰਮਾ ਦਾ ਵੀ ਜਿਹੜਾ ਪ੍ਰਕਾਸ਼ਕ ਹੈ ਉਸ ਨੂੰ ਨਮਸਕਾਰ ਹੈ, ਜੋ ਸੂਰਜਾਂ ਦਾ ਵੀ ਪ੍ਰਕਾਸ਼ਕ ਹੈ ਉਹ ਅਕਾਲ ਪੁਰਖ ਅੰਤਰਜਾਮੀ ਸਾਡੀ ਨਮਸਕਾਰ ਹੈ। ਲੇਕਿਨ ਚੰਦਰਮਾ ਸੂਰਜ ਵੀ ਇੱਕ ਨਹੀਂ, ਅਨੇਕਾਂ ਹਨ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਉਹ ਆਪੋ ਆਪਣਾ ਥਾਂ ਤੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਵਾਹਿਗੁਰੂ ਦੀ ਆਗਿਆ ਨਾਲ। ਸਾਰੀ ਸ੍ਰਿਸ਼ਟੀ ਕਰਮਬੰਧ ਹੈ, ਕਰਮਾਂ ਅਨੁਸਾਰ ਸਾਰੇ ਸਤਸੰਗ ਜੀ ਤੁਰੇ ਫਿਰਦੇ ਹਨ। ਜਿਤਨੇ ਜੜ ਕੱਖ ਆਦਿਕ ਹਨ, ਜਦੋਂ ਪੌਣ ਆਉਂਦੀ ਹੈ ਸਾਰੇ ਵਿਚਾਰੇ ਇਧਰ ਉਧਰ ਡੋਲਦੇ ਫਿਰਦੇ ਹਨ। ਨਹੀਂ ਤਾਂ ਟਿੱਕੇ ਧਰਤੀ ਤੇ ਪਏ ਹੁੰਦੇ ਹੈ। ਜਦੋਂ ਹਵਾ ਆਉਂਦੀ ਹੈ ਕਿਵੇਂ ਸਤਸੰਗ ਜੀ ਹਲਚਲ ਹੋ ਜਾਂਦੀ ਹੈ। ਬਿਰਸ਼ ਇੱਕ ਦੇ ਪੱਤੇ ਪਰ ਪਤਾ ਨਹੀਂ ਕਿੱਧਰ ਕਿੱਧਰ ਖਿੰਡ ਜਾਂਦੇ ਨੇ ਪੌਣ ਦੇ ਪ੍ਰਭਾਵ ਨਾਲ। ਇਸੇ ਤਰ੍ਹਾਂ ਸਾਰਿਆਂ ਕੋਲੇ ਪੰਜਾਂ ਤੱਤਾਂ ਦੀ ਦੇਹ ਹੈ, ਇੱਕੋ ਜਿਹੀ ਹੈ, ਲੇਕਿਨ ਖਿੰਡੇ ਫਿਰਦੇ ਆ ਵੱਖ ਵੱਖ। ਕਿਉਂ? ਵਾਸ਼ਨਾ ਦੀ ਪੌਣ ਚੱਲ ਰਹੀ ਹੈ ਅੰਦਰ। ਭੈਣ ਭਾਈ ਸੰਗਤ ਦੇ ਰੂਪ ਚ ਬੈਠੇ ਆ, ਸਾਰਿਆਂ ਦੀ ਵਾਸ਼ਨਾ ਇੱਕ ਤਾਂ ਨਹੀਂ। ਕਿਸੇ ਦਾ ਮਨ ਕਿਸੇ ਪਾਸੇ ਨੂੰ ਦੌੜ ਰਿਹਾ, ਕਿਸੇ ਦਾ ਮਨ ਕਿਸੇ ਪਾਸੇ ਨੂੰ ਦੌੜ ਰਿਹਾ, ਲੇਕਿਨ ਜੇ ਨਿੱਤ ਦੇ ਨਾਮ ਦੇ ਰਸੀਏ ਹਨ ਉਹ ਇੱਥੇ ਆ ਕੇ ਮਨ ਨੂੰ ਬੰਨ ਲੈਂਦੇ ਹਨ। ਮਨਾ ਅੱਠੇ ਪੈਰ ਤਾਂ ਤੂੰ ਘੁੰਮਦਾ ਰਹਿਣਾ, ਤੈਨੂੰ ਸ਼ਾਂਤੀ ਤਾਂ ਇੱਥੇ ਤਾਂ ਬਿੰਦਕ ਟੇਕ ਕੇ ਬਹਿ ਜਾ। ਇੱਥੇ ਤਾਂ ਗੁਰੂ ਕੀ ਬਾਣੀ ਅੰਮ੍ਰਿਤ ਰੂਪ ਹੈ, ਇਹਨੂੰ ਇਹਦੇ ਵਿੱਚ ਟਿਕਾ ਲਾ ਬਿਰਤੀ। ਸੋ ਆਪ ਸੱਚੇ ਪਾਤਸ਼ਾਹ ਨੇ, ਜਿਵੇਂ ਵੈਦ ਦੇ ਡਾਕਟਰ ਦੇ ਮਨ ਵਿੱਚ ਇਹ ਹੁੰਦਾ ਮੇਰੀ ਦਵਾਈ ਕਿਹੜਾ ਰੋਗੀ ਦੇ ਢਿੱਡ ਚ ਚਲੀ ਜਾਵੇ, ਇਸੇ ਤਰ੍ਹਾਂ ਗੁਰੂ ਸਾਹਿਬ ਸਤਸੰਗੀ ਸਭ ਤੋਂ ਵੱਡੇ ਵੈਦ ਹਨ। ਵੈਦਾਂ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਡੋਲੋ ਜਤਵੰਜਾ ਰੋਗਾ ਕਾਣ। ਹੇ ਵੈਦਾਂ ਚੋਂ ਸ੍ਰੇਸ਼ਟ ਵੈਦ ਭਾਈ ਤੁਸੀਂ ਤਾਂ ਹੋ, ਇੱਕ ਦਵਾਈ ਖਾਧਿਆਂ ਸਾਰੇ ਰੋਗ ਚੱਕੇ ਜਾਣ, ਬਹੁਤੀਆਂ ਦਵਾਈਆਂ ਨਾ ਖਾਣੀਆਂ ਪੈਣ। ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗਾ ਸੱਚ ਬਿਨਾ। ਸੰਸਾਰ ਸਾਰਾ ਹੀ ਰੋਗੀ ਹੈ, लेकिन दारू भाई केवल इक्को ही नाम दी है। वो सतगुरां ने सारयां सतसंग जी छका के तंदुरुस्ती बख्शनी है। जिथे शरीर दे रोग हैं उथे मन दियां उपाधियां मन दे रोग भी बहुत असाध हैं जे नहीं टिकन दिंदे। इस करके गुरसिखो गुरु नानक देव बाबे नानक दा जिहड़ा घर है इत्थे इत्थे बैठ के रोज आप संगत च लाह लैने ए दवाई नूं आपां परिवर्तों च लियांदे हां नाम दी। सो अज संक्रांत दा पुरब है जिवें वैद डाक्टर दे मन च हुंदा किवें ना किवें ए रोगी दवाई खा लवे आपां कहिंदे कौड़ी आ खाधी नहीं जांदी मेरे ए नहीं आउंदी ओ नहीं आउंदी ओह कहिंदा किवें ना किवें तूं अंदर तां कर। इस तरह सतगुरां दे मन विच वी ए है कि जितने साडे प्रेमी सिख ने किवें ना किवें नाम दा किणका इन्हां दे हिरदे च बस जावे। उपदेश सकरांदा द्वारा बारह माहां विच वी दित्ता है। थित्ती पंद्रह थित्तां मन्नियां ने चंद्रमा दे नजम अनुसार थित्ती गौड़ी होई उहदे विच सतसंग जी दित्ता है। बावन अखरी संस्कृत दे बवंजा अखर ने बावन अखरी अखरां द्वारा भी उपदेश दिता है कि किवें ना किवें यह जग्यासु की रुचि जागे और यह मन टका लवे नाम दे विच। सो अज सतसंग जी संक्रांत का पुरब है जिथे आप गुरु नानक देव जी की कथा रोज विचारते हाँ। यह अमृतमई बाणी सचखंड विचों आई है। संक्रांत शब्द है संग भरी प्रकार क्रांति ना प्रकाश का हुंदा है नवे प्रकाश के सहत होना सूरज ने आकाश के सतसंगत जी गर्दश कर रहा सूरज विश्व का दीपक ताचेरे स्वार्थी पंखी राय गरड़ता चे बदवा कर्म कर अन्न पिंगला जी। यह गुरबाणी की पंक्ति है। त्रिलोचन भगत जिसकी उपासना भगती से प्रसन्न होके वाहिगुरु ने उसकी इच्छा पूरी की इच्छा पूरी की गृहस्थी सी घरवाली बैठी है आप बैठा कोई बच्चा है नहीं सी घरवाली नूं कहिंदा हे पत्नी आपां गृहस्थी हैं गृहस्थी का परम धर्म है कि पहला आए गए अभ्यागत की सेवा करनी भोजन देना फिर छकना आप ਆਪਾਂ ਬੁੜੇ ਹੋ ਗਏ ਆਪਣੇ ਨਹੀਂ ਗੋਡੇ ਹਿੱਲਦੇ ਜੇ ਕੋਈ ਆਪਣੇ ਘਰ ਆ ਜਾਵੇ ਸੇਵਾ ਕਿਵੇਂ ਕਰਾਂਗੇ ਜੇ ਸੇਵਾ ਨਹੀਂ ਕਰਾਂਗੇ ਤਾਂ ਤਰਕਾਰ ਹੈ ਆਪਣਾ ਗ੍ਰਸਤ ਜੀਵਨ ਕੋਈ ਸਾਧਨ ਕਰੀਏ ਪਰਮੇਸ਼ਰ ਨੇ ਮਾਇਆ ਦਿੱਤੀ ਹੈ ਕੋਈ ਨੌਕਰ ਰੱਖ ਲਈਏ ਇਹ ਰਹਿ ਕਰਕੇ ਸਤ ਸੰਗਤ ਜੀ ਹਲੇ ਫੁਰਨਾ ਹੀ ਕਰਦੇ ਨੇ ਵਾਹਿਗੁਰੂ ਤਾਂ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦਾ ਹੈ परमेश्वर ने सोचा मेरा भगत है मन में इच्छा धारी है कि घर में कोई मैं नौकर रखा मैं ही क्यों ना चलिया जावा जही जी मैं सेवा कर सकांगा होर कोई जो जी परमेश्वर सेवा कर सकता होर नहीं कोई कर सकता। घर वाले की सतसंग जी राय लैके बाहर नूं चल पिया कि मैं कोई लंबा कोई दस बारह साल का लड़का होवे घर हौला जिहा काम है इधर उधर घूमण दा ही भांडे मांजने थोड़ा थोड़ा रसोई का भोजन तो भी मेरे घर वाली ने बना दिया करना आए गए की सेवा करनी। परमेश्वर सतसंग जी लड़के का रूप धार के सामने आ गए कहिंदे भगत जी किथे नूं चलने हो कहिंदे भाई तेरे वर्गा एक बच्चा चाहिए सानू लड़का कहिंदे की कराउणा कहिंदे घर विच आए गए दी सेवा करनी होर बहुता कम तो है नहीं कहिंदे मैनू रख लो जिन्हू किसी नौकर रखिया आप नौ से भी पुछदे हैं कि नहीं कहिंदे नौ की है कहिंदे अंतरजामी सच बोलिया रहिंदा किथे है घर घाट कहिंदे कोई भी नहीं घर घाट संगत विच रहना। भगत ने सोचा भी ये बेचारा कोई यतीम है ऐसा घर घाट नहीं है कहते की लवेगा कहते लैना लूना की है रोटी तो खाऊंगा ही उन्हें कहा तो बहुत सुखाड़ा हो गया परमेश्वर ने सुन ली यो की पता भी परमेश्वर ही है पर कहता ये चेते रखी जे मेरी निंदा करोगे फिर नहीं मैं रहना फिर मैं चले जाना करूं ਕਹਿੰਦਾ ਅਸੀਂ ਨਿੰਦਿਆ ਕਾਹਨੂੰ ਕਰਾਂਗੇ ਜੇ ਤੂੰ ਸਾਰਾ ਦਿਨ ਵਿਹਾਰ ਕਰੇਗਾ। ਛੇ ਮਹੀਨੇ ਸਤਸੰਗ ਜੀ ਪਰਮੇਸ਼ਰ ਨੇ ਗੋਲਾ ਬਣ ਕੇ ਭਗਤ ਦੇ ਘਰ ਸੇਵਾ ਕੀਤੀ। ਇਹ ਵਾਹਿਗੁਰੂ ਦਾ ਬਿਰਦ ਹੈ, ਕੋਈ ਲੁਕੀ ਛਿਪੀ ਬਾਤ ਨਹੀਂ। ਐਡਾ ਵੱਡਾ ਸਮਰੱਥ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਨਿਰਾਕਾਰ ਬ੍ਰਹਮ ਹੈ, ਭਗਤਾਂ ਦੇ ਸਤਸੰਗ ਜੀ ਮਾੜਾ ਜਿਹਾ ਜੇ ਫੁਰਨਾ ਕਰ ਲੈਣ ਉਹ ਵੀ ਨੱਠ ਕੇ ਪੂਰਾ ਕਰਨ ਆਉਂਦਾ ਹੈ। ਭਗਤ ਜਨਾ ਕੇ ਸਾਥ ਨਿਹਾਰ ਹੈ, ਵਾਹਿਗੁਰੂ ਆਪਣੇ ਪਿਆਰਿਆਂ ਦੇ ਭਗਤਾਂ ਦੇ ਸਵਾਸ ਦੇਖਦਾ ਰਹਿੰਦਾ, ਕਦੇ ਔਖਾ ਤਾਂ ਨਹੀਂ ਆਉਂਦਾ, ਇੰਨਾ ਪਿਆਰ ਹੈ। ਪਰ ਜਿਹੜੀ ਹੋਣਹਾਰ ਹੈ ਸਾਡੀ, ਜਿਹੜੀ ਪਰਾਰਬਧ ਹੈ, ਇਹ ਇੱਕੋ ਜਿਹੀ ਨਹੀਂ। ਜਦੋਂ ਚੰਗੇ ਕਰਮ ਹੋਣਗੇ ਆਪਾਂ ਨੂੰ ਨੇਕ ਬੰਦਿਆਂ ਦੀ ਸੰਗਤ ਹੋਊਗੀ, ਜਿੱਥੇ ਜਾਵਾਂਗੇ ਚੰਗੇ ਹੀ ਮਿਲਣਗੇ। ਜਦੋਂ ਮਾੜੇ ਕਰਮ ਜਾਗ ਪੈਂਦੇ ਐ ਬਸ ਉਦਣ ਫਿਰ ਉਹੋ ਜਿਹੇ ਮਿਲਦੇ ਜਿਹਦੇ ਕਦੇ ਮੱਥੇ ਨਾ ਲੱਗੀਏ। ਆਪਾਂ ਨੂੰ ਸਤਾਉਣ ਵਾਲੇ ਹੀ, ਹਰ ਵੇਲੇ ਦੁੱਖ ਦੇਣ ਵਾਲੇ ਮਿਲਣਗੇ, ਉਹ ਆਪਣੇ ਕਰਮ ਹੈ। ਜੇ ਚੰਗੇ ਕਰਮ ਨੇ ਤਾਂ ਪੁੱਤ ਧੀ ਵੀ ਲਾਇਕ ਹਨ, ਜੇ ਮਾੜੇ ਕਰਮ ਨੇ ਤਾਂ ਪੁੱਤ ਧੀ ਵੀ ਫਿਰ ਦੱਛਣਾ ਦਿੰਦੇ ਆ, ਕਹਿੰਦੇ ਮੈਂ ਤਾਂ ਇਦੋਂ ਘਰੋਂ ਨਿਕਲ ਜਾ ਚੰਗਾ। ਇਹ ਉਹ ਨਹੀਂ ਪਤਾ ਵੀ ਮੈਂ ਆਪਣਾ ਬੀਜਿਆ ਵੱਢ ਰਿਹਾ ਹਾਂ, ਆਪਾਂ ਇੱਕ ਦੂਜੇ ਦੇ ਕਰਮ ਹਾਂ। ਕਈ ਵਾਰੀ ਬਾਹਰੋਂ ਤੁਹਾਨੂੰ ਕਨਸੋ ਆ ਜਾਂਦੀ ਹੈ ਵੀ ਲੋਕ ਤੁਹਾਨੂੰ ਆ ਕੇ ਧੰਨਵਾਦ ਕਰ ਵੀ ਤੇਰਾ ਬੱਚਾ ਤਾਂ ਬਹੁਤ ਹੀ ਲਾਇਕ ਹੈ। ਉਹ ਲੜਕੇ ਦਾ ਬਾਹਰ ਵਰਤ ਵਰਤਾਵਾ ਬਹੁਤ ਸ੍ਰੇਸ਼ਟ ਹੁੰਦਾ, ਲੇਕਿਨ ਘਰਦਿਆਂ ਵਾਸਤੇ ਨਹੀਂ। ਉਹ ਬੁੜਾ ਖਿੱਚ ਜਾਂਦਾ, ਕਹਿੰਦਾ ਐਵੇਂ ਮਹਿਮਾ ਕਰਦੇ ਹੋ, ਸਾਨੂੰ ਪਤਾ ਸਾਡੇ ਨਾਲ ਜਿਵੇਂ ਹੁੰਦੀ ਹੈ। ਭਾਵ ਕਿ ਤੁਹਾਡੇ ਵਾਸਤੇ ਉਹ ਮਾੜਾ ਕਰਮ ਹੈ ਤੁਹਾਡਾ, ਕੋਈ ਫਲ ਦੇਣਾ ਬਾਹਰਲਿਆਂ ਵਾਸਤੇ ਚੰਗਾ ਹੈ। ਇੱਕ ਬੰਦਾ ਸਾਰਿਆਂ ਵਾਸਤੇ ਇੱਕੋ ਜਿਹਾ ਨਹੀਂ ਹੁੰਦਾ, ਐਸੀ ਇਸ ਚਰਜ ਰਚਨਾ ਰਚੀ ਹੈ ਵਾਹਿਗੁਰੂ ਨੇ। ਇਸੇ ਗੁੰਝਲ ਦੇ ਵਿੱਚ ਆ ਕਰਕੇ ਆਪਾਂ ਫਿਰ ਇੱਕ ਦੂਜੇ ਦੀ ਨਿੰਦਿਆ ਜਦੋਂ ਕਰਦੇ ਹਾਂ, ਇਹ ਤੋਂ ਉੱਠ ਕੇ ਤਾਹਾਂ ਹੋਣਾ ਚਾਹੀਏ, ਆਪਣਾ ਕਰਮ ਸਮਝਣਾ ਚਾਹੀਏ। ਜਦੋਂ ਸਤਸੰਗ ਜੀ ਭਗਤ ਦੇ ਭਗਤਣੀ ਦੇ ਥੋੜੇ ਜਿਹੇ ਨਾ ਵਲੀਨ ਕਰਮ ਆਏ, ਕੀ ਫੁਰਨਾ ਫੁਰੇ ਅੱਗੇ ਨਾਲ ਪ੍ਰਸ਼ਾਦੇ ਦੇ ਤੇ। ਭਗਤਣੀ ਜਿੰਨਾ ਭੋਜਨ ਦੇ ਦਿੰਦੀ ਉਨਾ ਹੀ ਛੱਕ ਦਿੰਦਾ ਸੀ, ਨਾ ਕਹਿਣਾ ਵੱਧ ਹੈ ਨਾ ਕਹਿਣਾ ਘੱਟ। ਇੱਕ ਦਿਨ ਫੁਰਨਾ ਫੁਰਿਆ ਆਇਆ ਵੀ ਇਹ ਜਿਹੜਾ ਸਾਡੇ ਲੜਕਾ ਰੱਖਿਆ ਹੋਇਆ ਨੌਕਰ, ਇਹ ਭੋਜਨ ਜਿੰਨਾ ਦਿੰਨੀ ਆ ਮੈਂ ਖਾ ਲੈਂਦਾ, ਕਿਤੇ ਭੁੱਖਾ ਤਾਂ ਨਹੀਂ ਰਹਿੰਦਾ, ਇਹਨੂੰ ਮੈਂ ਦੇਖ ਲਵਾਂ ਖਵਾ ਕੇ। ਹੁਣ ਜਿਹੜਾ ਸਾਰੇ ਬ੍ਰਹਮੰਡਾਂ ਦਾ ਮਾਲਕ ਹੈ ਉਹਨੂੰ, ਉਹ ਤਾਂ ਭਾਵੇਂ ਸਾਰਾ ਭੋਜਨ ਢਿੱਡ ਪੇਟ ਵਿੱਚ ਪਚਾ ਜਾਵੇ। ਵਿਰਾਟ ਰੂਪ ਧਾਰ ਕੇ ਦਰਵਾਸ਼ੇ ਨੇ ਜਿੰਨੀਆਂ ਕ੍ਰਿਸ਼ਨੀਆਂ ਗੋਪੀਆਂ ਲੈ ਕੇ ਗਈਆਂ ਸੀ, ਭੋਜਨ ਸਾਰਾ ਭੋਜਨ ਹੀ ਪਾ ਲਿਆ ਸੀ ਮੂੰਹ ਵਿੱਚ। ਵਾਹਿਗੁਰੂ ਨੂੰ ਕੀ ਔਖਾ, ਜਿੰਨਾ ਪ੍ਰਸ਼ਾਦੇ ਸੀ ਸਾਰੇ ਮੂਹਰੇ ਰੱਖਦੇ, ਸਾਰੇ ਹੀ ਖਾ ਗਿਆ। ਜਦੋਂ ਖਾ ਗਿਆ ਲੱਗੀ ਦੁਬਾਰਾ ਆਟਾ ਗੁੰਨਣ, ਪੜੋਸਣ ਆ ਗਈ, ਕਹਿੰਦੀ ਅੱਜ ਲੇਟ ਹੋ ਗਈ ਭੋਜਨ ਨਹੀਂ। ਕਹਿੰਦੀ ਆ ਛਟੀ ਦਾ ਭੁੱਖਾ ਜਿਹੜਾ ਨੁੱਕ ਰੱਖਿਆ ਨਾ ਨੌਕਰ, ਮੈਂ ਤਾਂ ਰੋਜ਼ ਦੇਖਦੀ ਸੀ, ਅੱਗੇ ਕਦੇ ਨਹੀਂ ਮੰਗਿਆ, ਜਿੰਨੀਆਂ ਰੋਟੀਆਂ ਉਹ ਸਾਰੀਆਂ ਹੀ ਖਾ ਗਿਆ। ਹੋ ਗਈ ਨਿੰਦਿਆ, ਮਾੜਾ ਭਾਗ ਜਾਗ ਪਿਆ। ਵਾਹਿਗੁਰੂ ਨੂੰ ਸਤਸੰਗ ਕੀ ਔਖਾ ਜਦ ਹੀ ਅਲੋਪ ਹੋਵੇ। ਜੇ ਘਰ ਦਾ ਨੁਕਸਾਨ ਹੋਵੇ, ਵਾਈਆਂ ਬਹੁਤ ਚਿੰਤਾ ਕਰਦੀਆਂ, ਆਦਮੀ ਤਾਂ ਹਰੇ ਜਰ ਲੈਂਦਾ, ਨਾ ਭਗਤ ਨੂੰ ਰੋਟੀ ਦਿੱਤੀ ਨਾ ਆਪ ਖਾਧੀ, ਚਿੰਤਾ ਦੀ ਗ੍ਰਸੀ ਘਰ ਵਾਲੀ ਬੈਠੀ ਹੈ। ਤਰਲੋਚਨ ਜੀ ਆ ਗਏ, ਕਹਿੰਦੇ ਕਿਉਂ, ਦੁਕਰਤ ਸੁਕਰਤ ਥਾਰੋ ਕਰਮਰੀ ਘਰ ਗਏ ਹਨ। ਹੇ ਘਰ ਵਾਲੀ ਕੀ ਹੋ ਗਿਆ, ਤੂੰ ਚਿੰਤਾ ਕਿਉਂ ਕਰਦੀ ਹੈ? ਕਹਿੰਦੀ ਆਇਆ ਨਹੀਂ, ਉਹ ਅੰਤਰਜਾਮੀ ਪਤਾ ਨਹੀਂ ਕਿੱਥੇ ਚੜਿਆ ਗਿਆ। ਕਹਿੰਦਾ ਤੇਰੀ ਮੇਰੀ ਕਿਸਮਤ ਹੈ, ਤੂੰ ਨਿੰਦਿਆ ਕਿਉਂ ਕਰੀ ਸੀ? ਜਿਤਨੇ ਸੰਸਾਰ ਦੇ ਜੀਵ ਨੇ ਸਭ ਕਰਮ ਫਲ ਭੋਗਦੇ ਹਨ। ਉੱਥੇ ਦ੍ਰਿਸ਼ਟਾਂਤ ਦਿੱਤਾ ਹੈ, ਦਾਦੀ ਦੇ ਲੰਕਾਗੜ, ਉਪਾੜੀ ਦੇ ਰਾਵਣ ਬਣ, ਸਲਬ ਸਲ ਅਣ ਤੋਖੀ ਲੈ ਹਰੀ, ਕੇਵਲ ਕਛੌਟੀ ਮਫੀਟ ਸਰੀ ਕਰ ਗਏ ਹਨ। ਹੇ ਮੇਰੇ ਘਰ ਵਾਲੀ, ਤੂੰ ਚਿੰਤਾ ਨਾ ਕਰ, ਦੁਕਰਤ ਸੁਕਰਤ ਥਾਰੋ ਕਰਮ ਰੀ, ਆਪਣਾ ਕਰਮ ਹੈ। ਦੁਕਿਰਤ ਪਾਪ, ਸੁਕਿਰਤ ਪੁੰਨ, ਜੇ ਪੁੰਨ ਕੀਤੇ ਹੋਏ ਨੇ ਉਹਨਾਂ ਦਾ ਫਲ ਸੁੱਖ ਹੈ, ਜੇ ਪਾਪ ਕੀਤੇ ਹੋਏ ਨੇ ਤਾਂ ਉਹਨਾਂ ਦਾ ਫਲ ਦੁੱਖ ਹੈ। ਗੁਰੂ ਨਾਨਕ ਦੇਵ ਦੀ ਸੰਗਤ ਚ ਬੈਠੇ ਹਾਂ ਖਾਲਸਾ ਜੀ, ਮੈਂ ਤੈਅ ਦਿਨੋਂ ਭਾਵਨਾ ਨਾਲ ਸੱਚ ਕਹਿੰਦਾ ਹਾਂ, ਇੱਥੇ ਦਾ ਇੱਕ ਇੱਕ ਸਕਿੰਟ ਵੀ ਗੁਰਸਿੱਖੋ ਤੁਹਾਨੂੰ ਬੇਕੀਮਤਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੋਵੇ, ਆਪਣੇ ਕੰਨ ਸੁਣਦੇ ਹੋਣ ਕੀਰਤਨ ਕਥਾ, ਐਸੀ ਸਤਸੰਗ ਜੀ ਕਲਯੁਗ ਦੇ ਅੰਦਰ ਅਮੋਲਕ ਘੜੀ ਨਹੀਂ ਥਿਉਂਦੀ ਹੈ। ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਨਪਾਨ ਕਿਰਨ ਠਰੂਰ ਹੈ। ਜੇ ਸੰਸਾਰ ਦੇ ਅੰਦਰ ਅਮੋਲਕ ਵਸਤੂ ਹੈ ਤਾਂ ਸੰਗਤ ਹੈ। ਇੱਥੇ ਕੋਈ ਰਾਜ ਵਾਰਤਾ ਨਹੀਂ, ਕੋਈ ਦੇਸ਼ ਵਾਰਤਾ ਨਹੀਂ, ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਕਿਸੇ ਦੇਵੀ ਦੇਵਤੇ ਦੀ ਨਿੰਦਿਆ ਨਹੀਂ, ਕਿਸੇ ਧਰਮ ਦੀ ਦੇ ਵਾਸਤੇ ਈਰਖਾ ਨਹੀਂ, ਸਭ ਦਾ ਭਲਾ ਖਾਲਸਾ ਮਨਾਉਂਦਾ ਹੈ। ਭਾਵੇਂ ਅਰਦਾਸ ਚ ਕਹਿੰਦੇ ਨੇ ਮਲੇਸ਼ਾਂ ਦਾ ਨਾਸ ਕਰੀ, ਆਹ ਕਰੀ, ਮਗਨੋਂ ਅਖੀਰ ਤੇ ਕਹਿੰਦੇ ਆ ਸਰਬੱਤ ਕਾ ਭਲਾ। ਪਹਿਲਾਂ ਕਹੇ ਦਾ ਕੀ ਫਾਇਦਾ ਨਿਕਲਿਆ ਵੀ ਮਲੇਸ਼ਾਂ ਦਾ ਨਾਸ ਕਰੀ ਤੇ ਮੁਕੜਿਆ ਮੁਕੜਿਆਂ ਦਾ, ਅਖੀਰ ਤੇ ਤਾਂ ਕਹਿੰਦਾ ਵੀ ਸਾਰਿਆਂ ਦਾ ਭਲਾ ਹੋਵੇ। ਇਹ ਸਿਫਤਾਂ ਨੇ ਗੁਰਸਿੱਖੋ ਐਸ ਘਰ ਦੇ ਅੰਦਰ। ਸੋ ਖਾਲਸਾ ਜੀ ਉੱਥੇ ਦ੍ਰਿਸ਼ਟਾਂਤ ਦੇ ਕੇ ਇਹਦੀ ਚਿੰਤਾ ਨੂੰ ਨਿਵਿਰਤ ਕੀਤਾ ਆਪਣੇ ਘਰ ਵਾਲੀ ਜੀ ਨੂੰ। ਕੀ ਸੀ, ਹਨੂਮਾਨ ਨੇ ਵੱਡੀ ਕੁਰਬਾਨੀ ਕੀਤੀ, ਛਾਲ ਮਾਰ ਕੇ ਲੰਕਾ ਚ ਗਿਆ ਤੇ ਸੀਤਾ ਦੀ ਖਬਰ ਲਿਆਇਆ। ਜਿਹੜਾ ਹਿਰਦਾ ਵਿਛੋੜਿਆ ਤੜਫਦਾ ਸੀ ਰਾਮ ਚੰਦਰ ਦਾ ਸ਼ਾਂਤ ਕੀਤਾ, ਰੌਣ ਦਾ ਬਾਗ ਜਾ ਕੇ ਪਟ ਦਿੱਤਾ। ਬੇਹੋਸ਼ ਹੋਏ ਲਕਸ਼ਮਣ ਦੇ ਲਿਆ ਕੇ ਸੰਜੀਵਨੀ ਬੂਟੀ ਸੁਰਜੀਤ ਕਰ ਦਿੱਤਾ। ਇੰਨੀਆਂ ਕੁਰਬਾਨੀਆਂ ਜਦੋਂ ਕੀਤੀਆਂ ਕੀ ਫਲ ਮਿਲਿਆ, ਕੇਵਲ ਕਛੌਟੀ ਮੀਟ ਸੀ, ਇੱਕ ਸ਼ਹਿਰਾ ਮਿਲਿਆ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ। ਹਨੁਮਾਨ ਨੂੰ ਪੁੱਛੋ ਇਹ ਜੱਤ ਸੱਤ ਦੀ ਨਿਸ਼ਾਨੀ ਆ, ਸੀਰ ਜੱਤ ਕੀ ਕੱਛ ਪਕੜ ਪਹਿਰੋ ਹਥਿਆਰਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆ ਗਿਆ। ਸੀਰ ਸੁਭਾਅ ਦੀ ਜੱਤ ਸੱਤ ਦੀ ਨਿਸ਼ਾਨੀ ਤੁਹਾਡੇ ਕੋਲ ਕਸ਼ਹਿਰਾ, ਜੇ ਕਰਕੇ ਤੁਹਾਡੇ ਪਸੰਦ ਆ ਜਾਵੇ, ਇਹਦੀ ਕੀਮਤ ਪੁੱਛੋ ਹਨੁਮਾਨ ਨੂੰ। ਉਹਨੂੰ ਕੱਲਾ ਕਸ਼ਹਿਰਾ ਹੀ ਦਿੱਤਾ, ਹੋਰ ਕੁਛ ਦੇ ਦਿੰਦੇ, ਸਿਰ ਪਾਉ ਦਿੰਦੇ ਆ ਆਪਾਂ ਸਭ ਕੁਛ, ਪਰ ਕਿਵੇਂ ਦਿੰਦਾ ਰਾਮ ਚੰਦਰ? ਪਹਿਲੇ ਜਨਮ ਚ ਹਨੁਮਾਨ ਚੋਰ ਸੀ, ਲੋਕਾਂ ਦੇ ਕੱਪੜੇ ਲਾਉਂਦਾ ਸੀ, ਰਿਖੀ ਮਿਲ ਗਏ ਜੰਗਲ ਵਿਚ, ਕਹਿੰਦਾ ਸਾਧੋ ਖੜ ਜਾਓ, ਕਹਿੰਦੇ ਕੀ ਰਹਿਣਾ ਵੀ ਸਾਡੇ ਕੋਲ ਤਾਂ ਕੁਛ ਨੀ, ਤੂੰਬੇ ਨੇ, ਪਾਣੀ ਹੈ, ਭਿੱਖਿਆ ਲੈ ਕੇ ਰੋਟੀ ਚੱਕਦੇ ਆ। ਕਹਿੰਦੇ ਬਸਤਰ ਲਾ ਦਿਓ। ਕਹਿੰਦੇ ਕੀ ਕਰੇਗਾ, ਇਹ ਤਾਂ ਭਗਮੇ ਨੇ। ਕਹਿੰਦਾ ਮੇਰੀ ਘਰ ਵਾਲੀ ਸੂਟ ਬਣਾ ਲੂ, ਹੋਰ ਪਰ ਬੱਚੇ ਫੁਰਾਂਗੇ, ਮੈਂ ਤਾਂ ਨੀ ਖਾਧੀ ਜਾਣਾ ਅੱਜ। ਸਾਰੇ ਬਸਤਰ ਲੁਹਾ ਲਏ, ਉਹ ਰਿਖੀ ਸ਼ਰਾਫ ਦੇ ਕੇ ਚਲੇ ਗਏ। ਕਹਿੰਦੇ ਚੰਗਾ, ਅਗਲੇ ਜਨਮ ਚ ਆਵੇਂ ਭਗਵਾਨ ਦੇ ਚਰਨਾਂ ਚ ਰਹਿਣ ਲੱਗ ਜੀ, ਕਿੱਡਾ ਤਪੱਸੀ ਬਣ ਜੀ, ਪਰ ਤੈਨੂੰ ਬਸਤਰ ਨਹੀਂ ਪ੍ਰਾਪਤ ਹੋਊ। ਜਿਹੜਾ ਲੋਕਾਂ ਦੇ ਬਸਤਰ ਲਾਉਂਦਾ ਫਿਰਦਾ ਉਹਨੂੰ ਕਿੱਥੇ ਡੀਰ ਮਿਲ ਜੂਗੀ ਸਰੀਰ ਤੇ ਪਹਿਨਣ ਨੂੰ, ਜੇ ਪਹਿਨਦਾ ਤਾਂ ਅੱਗ ਲੱਗ ਜਾਂਦੀ ਸੀ। ਉੱਥੇ ਕੱਲਾ ਕੱਲਾ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਇਹ ਕਿਹਾ ਹੈ ਕਿ ਵਿਸ਼ਵ ਕਾ ਦੀਪਕ, ਸਾਰੀ ਸ੍ਰਿਸ਼ਟੀ ਦਾ ਸੂਰਜ ਪ੍ਰਕਾਸ਼ਕ ਹੈ। ਅੱਜ ਸੰਕ੍ਰਾਂਤ ਦਾ ਪੁਰਬ ਹੈ, ਇਹ ਸੰਕ੍ਰਾਂਤ ਸੂਰਜ ਦੇ ਨਜ਼ਮ ਨਾਲ ਹੈ। ਪੂਰਨਮਾਸ਼ੀ, ਅਮਾਵਸ, ਦਸਵੀਂ ਆਦਿਕ ਇਹ ਚੰਦਰਮਾ ਦੇ ਨਜ਼ਮ ਅਨੁਸਾਰ ਤਿੱਤਾਂ ਆਉਂਦੀਆਂ ਹਨ। ਸੰਕ੍ਰਾਂਤਾਂ ਸੱਸ ਨਹੀਂ ਸੂਰਜ ਦੇ ਹਿਸਾਬ ਨਾਲ, ਬਾਰਾਂ ਰਾਸਾਂ ਬਾਰਾਂ ਸੰਕ੍ਰਾਂਤਾਂ ਮੰਨੀਆਂ ਹਨ। ਇਹ ਤੁਹਾਨੂੰ ਪਤਾ ਹੀ ਹੈ, ਸਾਰੇ ਹੀ ਜਾਣਦੇ ਨੇ ਕਿ ਸੂਰਜ ਦਾ ਮਾਰਗ ਇੱਕ ਨਹੀਂ ਹੈ। ਪੋਹ ਮਾਘ ਦੇ ਮਹੀਨੇ ਥੱਲੇ ਥੱਲੇ ਟੇਢਾ ਟੇਢਾ ਲੰਘ ਜਾਂਦਾ ਹੈ, ਜੂਨ ਦੇ ਮਹੀਨੇ ਸਿਰ ਦੇ ਉੱਤੋਂ ਦੀ ਲੰਘਦਾ ਕਿ ਨਹੀਂ ਸੂਰਜ। ਹੁਣ ਗੁਰਬਾਣੀ ਵਿੱਚ ਸੂਰਜ ਦਾ ਰੱਥ ਵੀ ਮੰਨਿਆ, ਜੇ ਰੱਥ ਹੈਗਾ ਤਾਂ ਘੋੜੇ ਵੀ ਹੋਣਗੇ, ਇਹ ਤਾਂ ਅਨੁਮਾਨ ਪ੍ਰਮਾਣ ਹੈ ਨਾ। ਜੇ ਧੂੰਆਂ ਕਿਤੇ ਨਿਕਲਦਾ ਦੇਖ ਲਈਏ, ਕੋਈ ਮੰਨ ਲੂ ਵੀ ਨਹੀਂ ਹੈ ਅੱਗ, ਉੱਥੇ ਅੱਗ ਜ਼ਰੂਰ ਹੈਗੀ। ਇਹਨੂੰ ਅਨੁਮਾਨ ਪ੍ਰਮਾਣ ਕਹਿੰਦੇ ਹੈ। ਜੇ ਸੂਰਜ ਦੇ ਸੱਚੇ ਘੋੜੇ ਹਨ, ਨਾਲ ਰਸਵਾਹੀ ਵੀ ਹੈ। ਗੁਰਬਾਣੀ ਚ ਦ੍ਰਿਸ਼ਟਾਂਤ ਦਿੰਦਿਆਂ ਕਿਹਾ ਹੋਇਆ ਹੈ, ਵਿਸ਼ਵ ਕਾ ਦੀਪਕ ਤਾ ਤੇਰੇ ਸਵਾਰਥੀ, ਉਹਦਾ ਰਸਵਾਹੀ ਕੌਣ ਹੈ, ਅਰਨ ਹੈ। ਤਾਚੇਰੇ ਸਵਾਰਥੀ ਅਰਨ ਪਿੰਗਲਾਰੀ, ਉਹਨੇ ਦਿੱਤਾਂ ਤੋੜਤੀਆਂ ਸੀ ਸਤਸੰਗ ਜੀ ਟਿੱਡੇ ਦੀਆਂ, ਪਹਿਲੇ ਜਨਮ ਚ ਕਰਮ ਫਲ ਭੋਗਣਾ ਪਿਆ, ਉਹਦੀਆਂ ਲੱਤਾਂ ਨਹੀਂ ਸੀ ਕੰਮ ਕਰਦੀਆਂ, ਹੋਰ ਰਸ ਰਹਿ ਸਕਣਾ, ਰਸ ਖਾਲਾ ਹੀ ਆ, ਮੂਹਰੇ ਬੈਠਣਾ ਹੀ ਆ। ਪੰਖੀ ਰਾਏ ਗਰੜ ਤਾਚੇ ਵਾਧਵਾ, ਪੰਖੀਆਂ ਸਾਰਿਆਂ ਦਾ ਰਾਜਾ ਗਰੜ ਮੰਨਿਆ ਹੈ। ਗਰੜ ਚੜੇ ਗੋਬਿੰਦ ਆਏ ਲਾ, ਗਰੜ ਤੇ ਭਗਵਾਨ ਸਵਾਰੀ ਕਰਦੇ ਆ, ਗੁਰਬਾਣੀ ਦੀ ਗਵਾਹੀ ਹੈ। ਇੱਥੇ ਹਿੰਦੂ ਫਿਲਾਸਫੀ ਨਾਲ ਸਮਝ ਲੈਣੀ, ਐਵੇਂ ਹੀ ਬਲੇਮ ਲਾਈ ਜਾਣਾ, ਦੂਸਰੇ ਧਰਮ ਦੇ ਉੱਤੇ ਨਿੰਦਿਆ ਕਰੀ ਜਾਣੀ, ਇਹ ਕੋਈ ਸਿਆਣਪ ਨਹੀਂ ਹੈ। ਉਹਦਾ ਇਹ ਛੋਟਾ ਭਰਾ ਹੈ ਗਰੜ ਦਾ ਅਰਨ ਜਿਹੜਾ, ਉਹ ਕਹਿ ਸਕਦਾ ਹੈ ਭਗਵਾਨ ਮੈਂ ਤੈਨੂੰ ਸਵਾਰੀ ਦਾ ਕੰਮ ਦਿੰਦਾ, ਮੇਰੇ ਭਰਾ ਦੀਆਂ ਲੱਤਾਂ ਹੈ ਨਹੀਂ, ਤੂੰ ਸਾਰੀ ਦੁਨੀਆਂ ਦੀਆਂ ਕਾਮਨਾ ਪੂਰੀਆਂ ਕਰਦੀਆਂ, ਇਹਦੀਆਂ ਲੱਤਾਂ ਨਹੀਂ ਠੀਕ ਕਰ ਸਕਦਾ। ਪਰ ਨਹੀਂ, ਕਰਮ ਕਰ ਅਰਨ ਪਿੰਗ ਲਾਰੀ। ਤ੍ਰਿਲੋਚਨ ਜੀ ਕਹਿੰਦੇ ਹੇ ਭਗਤ ਨੇ, ਉਹਨੇ ਲੱਤਾਂ ਤੋੜੀਆਂ, ਉਹਦਾ ਫਲ ਮਿਲ ਰਿਹਾ, ਇਹ ਨਹੀਂ ਉਹਦੇ ਚ ਬਲ ਨਹੀਂ ਹੈ, ਸੂਰਜ ਦਾ ਰਸਵਾਹੀ ਵੀ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਕਰਦਾ ਹੈ। ਨਾਲ ਹੀ ਉਹਦਾ ਭਰਾ ਗਰੜ ਉਹਦੇ ਤੇ ਸਵਾਰੀ ਭਗਵਾਨ ਕਰਦੇ ਆ, ਜਿਹੜੇ ਸਾਰੀਆਂ ਦੁਨੀਆਂ ਦੀ ਕਾਮਨਾ ਪੂਰੀ ਕਰਦੇ, ਰਚਨਾ ਰਚਦੇ ਹਨ। ਪਰ ਕਰਮ ਫਲ ਅਵਸ਼ ਭੋਗਣਾ ਪਵੇਗਾ। ਅਵਸ਼ ਮੇ ਭੁਗਤਵਿਆਂ ਕਰਤਾ ਕਰਤਵ ਸੁਖੋ ਭੁਗਤੀਆਂ ਨਾ ਕੀ ਇੱਥੇ ਕੋਟ ਜਨਮ ਜਦੀ ਰਪੇ। ਕਰੋੜਾਂ ਜਨਮ ਭਾਵੇਂ ਭੋਗਣਾ ਪੈ ਜਾਣ, ਪਰ ਜਿਹੜੇ ਕਰਮ ਰੇਖਾ ਨਾ ਉਹ ਅਮੇਟ ਹੈ ਸਭ ਸੰਗਤੀ। ਲੇਖ ਨਾ ਮਿਟੀ ਹੇਰ ਸਕੀ ਜੋ ਲਿਖਿਆ ਕਰਤਾ। ਆਪਣੇ ਘਰ ਦੇ ਅੰਦਰ ਵੀ ਮੰਡੀ ਵਾਲਾ ਰਾਜਾ ਪੰਜਵੇਂ ਪਾਤਸ਼ਾਹ ਦਰਸ਼ਨਾਂ ਨੂੰ ਆਇਆ, ਜਦੋਂ ਇਹ ਪੰਗਤੀਆਂ ਸੁਣੀਆਂ ਮਨ ਵਿੱਚ ਭ੍ਰਮਤੀ ਹੋ ਗਈ, ਕੀ ਲੋੜ ਸੀ ਅੰਮ੍ਰਿਤਸਰ ਆਉਣ ਦੀ, ਜੇ ਕਰਮ ਫਲ ਆਪਾਂ ਨੂੰ ਭੋਗਣਾ ਹੀ ਪੈਣਾ। ਮਹਾਰਾਜ ਨੇ ਸੁਪਨੇ ਚ ਭੁਗਤਾ ਕੇ ਸਤਸੰਗਤ ਜੀ ਰਾਤੋ ਰਾਤ ਉਹਦਾ ਭਲਾ ਕਰ ਦਿੱਤਾ। ਗੁਰੂ ਕਾ ਬਾਗ ਹੁਣ ਤੱਕ ਗੁਰਦੁਆਰਾ ਜਿੱਥੇ ਮਹਾਰਾਜ ਨੇ ਚੂੜਿਆਂ ਤੋਂ ਛਡਾਇਆ ਜਾ ਕੇ ਜਿਹੜਾ ਭੰਗੀ ਸੀ, ਕਹਿੰਦੇ ਆਹ ਲੁਕਿਆ ਫਿਰਦਾ ਖੰਨੀ ਕਿਤੋਂ ਸੋਹਣਾ ਘੋੜਾ ਲਾਇਆ, ਉਹ ਕਹਿੰਦੇ ਸਾਡਾ ਬੰਦਾ। ਸੁਪਨੇ ਵਿੱਚ ਦੇਖੇ ਤਾਂ ਬਿਲਕੁਲ ਹੀ ਉਹੀ ਪਰਿਵਾਰ, ਊਂ ਦੇਖਦਾ ਮੈਂ ਮੰਡੀ ਵਾਲਾ ਰਾਜਾ, ਮੈਂ ਤਾਂ ਦਰਸ਼ਨਾਂ ਨੂੰ ਆਇਆ ਪੰਜਵੇਂ ਪਾਤਸ਼ਾਹ ਦੇ, ਜਿਵੇਂ ਉੱਲੂ ਘੇਰਿਆ ਹੁੰਦਾ ਕਾਮਾਂ ਦਾ। ਮਹਾਰਾਜ ਛਡਾ ਕੇ ਲਿਆਏ ਤੇ ਸੱਦੀ ਕਰਾਈ ਕਿ ਗੁਰੂ ਕਰਮ ਫਲ ਵੀ ਭੁਗਤਾ ਦਿੰਦਾ ਤੇ ਬਚਾ ਵੀ ਦਿੰਦਾ ਹੈ। ਜੇ ਸੂਣੀ ਦੇ ਥਾਂ ਸੂਲ ਲੱਗ ਕੇ ਗੁਜ਼ਾਰਾ ਹੋ ਜਾਏ, ਇਦੋਂ ਹੋਰ ਗੁਰੂ ਕਾ ਪਰਉਪਕਾਰ ਘੱਟ ਕੀ ਹੋਵੇਗਾ। ਸੋ ਸਤ ਸੰਗਤ ਜੀ, ਇਹ ਦ੍ਰਿਸ਼ਟਾਂਤ ਦਿੰਦਿਆਂ ਹੋਇਆ ਇਹ ਸੂਰਜ ਦੀ ਉੱਥੇ ਗਰਜਿਸ਼ ਦਿਖਾਈ ਹੈ ਵੀ ਸੂਰਜ ਵੀ ਚੱਲਦਾ ਹੈ ਆਕਾਸ਼ ਵਿੱਚ। ਸੋ ਜਿਵੇਂ ਇਹ ਸਤ ਸੰਗਤ ਜੀ ਹੇਠਾਂ ਉੱਤਰ, 12 ਮਾਰਗ ਨੇ ਸੂਰਜ ਦੇ ਉੱਤੇ, ਜਦੋਂ ਸੰਗਰਾਂਦ ਹੁੰਦੀ ਹੈ ਉਦੋਂ ਰਸਤਾ ਬਦਲਦਾ ਹੈ, ਉਹਨੂੰ ਕਹਿੰਦੇ ਸੰਕ੍ਰਾਂਤ। ਸੰਘ ਭਲੀ ਪ੍ਰਾਰ ਨਵੀਂ ਕ੍ਰਾਂਤੀ ਦੇ ਸਹਿਤ ਹੋਣਾ, ਇੱਕ ਮਹੀਨੇ ਵਾਸਤੇ ਉਸ ਰਸਤੇ ਤੇ ਸੂਰਜ ਨੇ ਚੱਲਣਾ। ਦਿਨ ਰਵ ਚੱਲੈ, ਨਿਸਾ ਚੱਲੈ, ਤਾਰਕਾ ਲੱਖ ਪਲੋਏ, ਇਹ ਸਭ ਚੱਲਦੇ ਆ ਬ੍ਰਹਿਮੰਡ ਜਿੰਨੇ, ਆਪੋ ਆਪਣੇ ਥਾਵਾਂ ਤੇ ਘੁੰਮਦੇ ਹਨ, ਵਾਹਿਗੁਰੂ ਦੀ ਰਚਨਾ ਹੈ। ਸੋ ਇਹ ਨਿਯਮ ਅਨੁਸਾਰ ਜਦੋਂ ਸੰਕ੍ਰਾਂਤ ਆਉਂਦੀ ਹੈ, 12 ਮਹੀਨਿਆਂ ਨੂੰ ਸਤਸੰਗ ਜੀ 12 ਮਹਾਂ ਆਪਾਂ ਕਹਿੰਦੇ ਹਾਂ। ਇਸ ਨਿਯਮ ਨੂੰ ਮੁੱਖ ਰੱਖਦਿਆਂ ਆਪ ਜੀ ਨੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਨੇ ਵੀ 12 ਮਹਾਂ ਉਚਾਰਿਆ ਹੈ। ਹਮੇਸ਼ਾ ਵਾਸਤੇ ਆਪਣੇ ਪ੍ਰਥਾ ਕੈਸੀ, ਆਪਾਂ ਪੰਜਵੇਂ ਪਾਤਸ਼ਾਹ ਨੇ ਮਾਝ ਰਾਗ ਦੇ ਅੰਦਰ ਜੋ 12 ਮਹਾਂ ਉਚਾਰਨ ਕੀਤਾ ਉਸ ਨੂੰ ਪੜ੍ਹਦੇ ਸੁਣਦੇ ਹਾਂ। ਕਿਉਂ? ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਹੈ ਕਿ ਪ੍ਰੇਮੀਓ ਹੁਕਮ ਤਾਂ ਹੈ ਰੋਜ਼ ਸੰਗਤ ਕਰੋ, ਕਦੇ ਸੰਗਤ ਤੋਂ ਬਿਨਾਂ ਜੀਵਨ ਨਾ ਰਹੇ। ਪਰ ਜੇ ਤੁਸੀਂ ਗ੍ਰਸਥ ਵਿੱਚ ਬਹੁਤੇ ਖੁੱਭ ਗਏ ਤਾਂ ਪੁਰਬਾਂ ਤੇ ਤਾਂ ਇਕੱਠੇ ਹੋ ਜਾਇਆ ਕਰੋ, ਉੱਥੇ ਹੀ ਭਲਾ ਹੋਈ। ਸੰਕ੍ਰਾਂਤ ਹੋਈ, ਪੂਰਨਮਾਸ਼ੀ ਹੋਈ, ਅਮਾਵਸ ਹੋਈ, ਮੱਸਿਆ ਦਾ ਮਹਾਤਮਾ ਤਰਨ ਤਾਰਨ ਸਾਹਿਬ ਕਿਤਨਾ ਹੈ, ਪੂਰਨਮਾਸ਼ੀ ਦਾ ਮਹਾਤਮਾ ਗੋਬਿੰਦਵਾਲ ਸਾਹਿਬ ਜੋ ਬੌਰੀ ਚ ਨਹਾਈਏ ਕਿੰਨਾ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਸੰਕ੍ਰਾਂਤ ਦਾ ਵੀ ਆਪ ਜੀ ਨੇ ਇਹ ਨਿਯਮ ਰੱਖਿਆ ਕਿ ਸਾਡੇ ਗੁਰੂ ਕੇ ਸਿੱਖ ਜਿੱਦਣ ਸੰਕ੍ਰਾਂਤ ਦਾ ਪੁਰਬ ਹੋਵੇ ਵਿਸ਼ੇਸ਼ ਕਰਕੇ ਜੁੜਨ, ਆਪਦੀ ਧਰਮ ਦੀ ਕਿਰਤ ਵਿੱਚੋਂ। ਆ ਕਥਾ ਵੀ ਗਾਹਾਂ ਆਉਣੀ ਹੈ, ਸ਼ਾਇਦ ਕੱਲ ਨੂੰ ਵਿਚਾਰਾਂਗੇ। ਮਲਕ ਭਾਗੋ ਵਰਗੇ ਦੇ ਸਤਸੰਗਤ ਜੀ ਕੂੜਿਆਂ ਦੇ ਵਿੱਚੋਂ ਖੂਨ ਨਿਕਲਦਾ, ਇਹੀ ਜੀ ਕਿਰਤ ਨਾ ਲਿਆਇਓ ਇੱਥੇ ਗੁਰੂ ਘਰ। ਧਰਮ ਦੀ ਕਿਰਤ ਹੋਵੇ ਭਾਵੇਂ ਕਿਣਕਾ ਕਿਣਕਾ ਹੋਵੇ, ਇੱਥੇ ਲਿਆ ਕੇ ਨਿੱਤ ਰਸੋਈ ਤੇਰੀ ਆ ਕਿ ਉਹ ਮੈਦਾ ਖਾਣ। ਜਿੰਨੇ ਦੇਵੀ ਦੇਵਤੇ ਨੇ ਉਨ੍ਹਾਂ ਦੇ ਸਾਰੇ ਲੋਕ ਸੇਵਕ ਉਪਾਸ਼ਕ ਨੇ, ਜਿਹਦੀ ਕਿਸੇ ਦੀ ਉਪਾਸ਼ਨਾ ਆਪਾਂ ਕਰਦੇ ਹਾਂ ਉਹਦੀ ਫਿਰ ਸੇਵਾ ਵੀ ਕਰਦੇ ਹਾਂ, ਉਹਨੂੰ ਇਸ਼ਨਾਨ ਕਰਾਉਂਦੇ ਹਾਂ, ਫਿਰ ਉਹਨੂੰ ਭੁੱਖਾ ਵੀ ਨਹੀਂ ਰੱਖਦੇ, ਖਾਣ ਪੀਣ ਨੂੰ ਵੀ ਦਿੰਦੇ ਹਾਂ। ਹਨੂੰਮਾਨ ਲੱਡੂਆਂ ਨੂੰ ਪਸੰਦ ਕਰਦਾ, ਆ ਗੁੱਗਾ ਵਿਚਾਰਾ ਸੇਵੀਆਂ ਖਾ ਕੇ ਗੁਜ਼ਾਰਾ ਕਰ ਲੈਂਦਾ। ਇੱਕ ਦਾਲਾਂ ਵਾਲਾ ਮੰਨਿਆ, ਆਪਣੇ ਲੋਕ ਮੰਨਦੇ ਰਹੇ ਪਰ ਪਹਿਲਿਆਂ ਸਮਿਆਂ ਚ, ਉਹ ਕਹਿੰਦਾ ਮੈਂ ਰੋਟ ਖਾਊਂਗਾ। ਆ ਨੈਣਾ ਦੇਵੀ ਹੈ, ਖਾਂਦੀ ਤਾਂ ਕੜਾਹ ਪਰ ਕਹਿੰਦੀ ਛੁਆਰੇ ਗਿਰੀਆਂ ਜ਼ਰੂਰ ਪਾਓ, ਇਹਦੇ ਬਿਨਾਂ ਨਹੀਂ ਮਕਾਣਾ। ਆ ਮਾਤਾ ਰਾਣੀ ਮਾਈਆਂ ਬਣਦੀਆਂ, ਉਹ ਗੁਲਗੁਲੇ ਖਾਂਦੀ ਹੈ, ਹੋਰ ਬਿਹੜੀਆ ਬੁੜੀਆ ਇਹੋ ਜਿਹੇ ਉਰਾ ਪਰਾ ਹੈ, ਉਹ ਗਧੇ ਤੇ ਸਵਾਰੀ ਕਰਦੀ। ਜਿੰਨੇ ਸੰਤ ਜੀ ਦੇਵੀ ਦੇਵੀ ਤੇ ਉਹਨਾਂ ਦੇ ਪ੍ਰਸ਼ਾਦ ਨੇ, ਲੇਕਿਨ ਆਪਣੇ ਘਰ ਵਿਚ ਕੜਾਹ ਪ੍ਰਸ਼ਾਦ ਹੈ। ਅਕਾਲ ਪੁਰਖ ਅੰਤਰ ਜਾਮੇ ਜੇ ਭੋਗ ਲੱਗਦਾ ਤਾਂ ਕੜਾਹ ਪ੍ਰਸ਼ਾਦ ਦਾ ਲੱਗਦਾ। ਤਦੇ ਗੁਰਬਾਣੀ ਕਹਿੰਦਾ ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਹੇ ਵਾਹਿਗੁਰੂ ਤੇਰੀ ਨਿੱਤ ਦੀ ਰਸੋਈ ਕੀ ਹੈ, ਘਿਓ ਮੈਦਾ ਖੰਡ ਇੱਕੋ ਜੇ ਹੋਣ। ਤਿਆਰ ਬਰਤਿਆਰ ਸਿੰਘ ਸਰਬਲੋ ਦੇ ਬਰਤਨਾਂ ਦੇ ਅੰਦਰ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੋਇਆ ਤਿਆਰ ਕਰੇ, ਗੁਰੂ ਸਾਹਿਬ ਦੀ ਹਜੂਰੀ ਚ ਲਿਆ ਕੇ ਆਨੰਦ ਸਾਹਿਬ ਸਾਰਾ ਪੜ੍ਹ ਕੇ ਸਾਰੀਆਂ ਸੰਗਤਾਂ ਅਰਦਾਸ ਵਿਚ ਜੁੜਨ। ਉਹ ਜਿਹੜਾ ਕਿਣਕਾ ਕਿਣਕਾ ਰਸ ਪਾਈ ਹੋਈ ਆ ਸਾਰਿਆਂ ਦੀ, ਉਹ ਗੁਰਸਿੱਖਾਂ ਦੇ ਭਜਨ ਕਰਨ ਵਾਲਿਆਂ ਦੇ ਜਦੋਂ ਰਸਨਾ ਤੇ ਜਾਵੇਗੀ, ਖਾਲਸਾ ਜੀ ਕਰੋੜਾਂ ਹੀ ਜੱਗ ਕਰ ਲਏ ਤੁਸੀਂ, ਕਈ ਕੋਟ ਜੱਗ ਫਲਾ ਸੁਣ ਗਾਵਨ ਹਾਰੇ ਰਾਮ। ਇੱਥੇ ਜਿਹੜੇ ਸੁਣਦੇ ਹਨ, ਜਿਹੜੇ ਗਾਇਨ ਕਰਦੇ ਨੇ, ਉਨ੍ਹਾਂ ਨੂੰ ਕਈ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ। ਇਹੋ ਜਿਹੇ ਗੁਰਮੁਖਾਂ ਸੰਗਤ ਦੇ ਮੁੱਖ ਵਿਚ ਜਦੋਂ ਸਤ ਸੰਗਤ ਜੀ ਤੁਹਾਡੀ ਧਰਮ ਦੀ ਕਿਰਤ ਕੀਤੀ ਹੋਈ ਅਨਰੂਪ ਰਸਨਾ ਤੇ ਜਾ ਕੇ ਸਤ ਨਹੀਂ ਟਿਕੇਗੀ, ਤੁਹਾਡੇ ਜਨਮਾਂ ਜਨਮਾਂ ਦੇ ਪਾਪ ਲੈ ਜਾਣਗੇ। ਸੋ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਥਾ ਤੋਰੀ ਹੋਈ ਹੈ। ਆਪ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਜਦੋਂ ਪਾਕਿਸਤਾਨ ਚ ਆ ਗਿਆ ਕਰਤਾਰਪੁਰ, ਉੱਥੇ ਸਤ ਜੀ ਅਸਤ ਹੋਏ, ਖੇਤੀਆਂ ਕਰਾਈਆਂ ਸਿੱਖਾਂ ਤੋਂ, ਜਿੱਥੇ ਆਪ ਥਾਂ ਥਾਂ ਤੇ ਵਿਚਰੇ, ਗੁਰਮਤ ਦਾ ਪ੍ਰਚਾਰ ਕੀਤਾ, ਲੋਕ ਸਿੱਧੇ ਮਾਰਗ ਤੇ ਪਾਏ, ਉੱਥੇ ਸਤ ਸੰਗਤ ਜੀ ਖੇਤੀ ਕਰਨੀ ਵੀ ਦੱਸਦੀ ਸੀ, ਮੈਨੂੰ ਖੇਤੀ ਕਰਨੀ ਵੀ ਆਉਂਦੀ ਹੈ, ਵਿਹਲਾ ਬੈਠ ਕੇ ਖਾਣਾ ਵੀ ਨਹੀਂ ਆਉਂਦਾ। ਆਪ ਨੇ ਖੇਤੀ ਕੀਤੀ ਔਰ ਸੰਗਤਾਂ ਤੋਂ ਕਰਵਾਈ, ਲੇਕਿਨ ਖੇਤੀ ਕਰਕੇ ਕੋਈ ਜੱਟ ਖਲਵਾੜੇ ਸਜਾ ਕੇ ਅੱਗ ਲਾਉਂਦਾ ਨਹੀਂ ਦੇਖਿਆ, ਅੱਗ ਲਵਾ ਕੇ ਸਾੜ ਵੀ ਦਿੱਤਾ, ਸਾਰਾ ਅੰਨ ਨਿਰਮੋਹ ਵੀ ਬਣਾ ਕੇ ਰੱਖ ਦਿੱਤਾ, ਬਈ ਕਮਾਈ ਕਰਨੀ ਹੈ, ਕਮਾਈ ਦਾ ਮੋਹ ਨਹੀਂ ਕਰਨਾ। ਗ੍ਰਿਸਤੀ ਨੇ ਪੁੱਤਰ ਧੀਆਂ ਪੂਰੇ ਪਾਲਣੇ ਨੇ ਜਿੰਮੇਵਾਰੀਆਂ ਨਾਲ, ਜੇ ਵਿੱਚੋਂ ਕੋਈ ਨੁਕਸਾਨ ਹੋ ਜਾਵੇ ਤਾਂ ਮੋਹ ਨਹੀਂ ਕਰਨਾ ਹੈ, ਭਾਣਾ ਮੰਨਣਾ ਹੈ। ਉੱਥੇ ਬੈਠ ਕੇ ਸਤਸੰਗੀ ਸੰਗਤਾਂ ਦੇ ਬੇਨਤੀ ਕਰਨ ਤੋਂ ਆਪ ਜੀ ਨੇ ਤੁਖਾਰੀ ਰਾਗ ਦੇ ਅੰਦਰ ਬਾਰਾਂ ਮਹਾਂ ਉਚਾਰਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਤੋਂ ਪ੍ਰਥਾ ਚੱਲੀ, ਇਹ ਬਾਰਾਂ ਮਹਾਂ ਸੰਗਤਾਂ ਪੜ੍ਹਿਆ ਸੁਣਿਆ ਕਰਦੀਆਂ ਮਹੀਨੇ ਬਾਅਦ ਸੰਗਰਾਂਦ ਵਾਲੇ ਦਿਨ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਮਾਂ ਆਇਆ, ਕੁਝ ਸਮਾਂ ਐਸਾ ਸੀ ਸਤਸੰਗ ਜੀ, ਲੋਕ ਬ੍ਰਾਹਮਣ ਕੋਲੋਂ ਫਲਾ ਦੇ ਸੁਣਿਆ ਕਰਦੇ ਜਦੋਂ ਸੰਗਰਾਂਦ ਹੁੰਦੀ, ਮਹਾਰਾਜ ਕੋਲੇ ਵੀ ਬ੍ਰਾਹਮਣ ਆਇਆ ਕਰਦਾ ਆ ਕੇ ਫਲਾ ਦੇ ਸਿੱਖਾਂ ਨੂੰ ਸੁਣਾਉਣਾ। ਮਹਾਰਾਜ ਅੰਤਰਜਾਮੀ ਨੇ ਕੀ ਭੁੱਲਿਆ ਹੋਇਆ ਹੈ, ਵੀ ਚਲੋ ਵਿਚਾਰਾ ਗਰੀਬ ਹੈ, ਆਉਂਦਾ ਆ ਕੇ ਸੁਣਾ ਦਿੰਦਾ ਜੋਤਿਸ਼ ਨੂੰ ਮੁੱਖ ਰੱਖ ਕੇ, ਵੀ ਇਹ ਸਿੱਖਾਂ ਦੇ ਆਸਰੇ ਦਾ ਵੀ ਗੁਜ਼ਾਰਾ ਹੋਈ ਜਾਂਦਾ, ਮਹਾਰਾਜ ਸਭ ਦਾ ਭਰਾ ਚਾਹੁੰਦੇ। ਉਹ ਮਾਨੀ ਹੋ ਗਿਆ, ਕਹਿੰਦਾ ਮਨ ਵਿੱਚ ਭਰਮ ਆ ਗਿਆ ਕਿ ਗੁਰੂ ਕੇ ਸਿੱਖਾਂ ਨੂੰ ਆਪ ਤਾਂ ਉਪਦੇਸ਼ ਦੇ ਨਹੀਂ ਸਕਦੇ ਸੰਗਰਾਂਦ ਬਾਰੇ, ਮੈਨੂੰ ਵਿਸ਼ੇਸ਼ ਬਣਾਉਂਦੇ ਨੇ ਸੰਗਰਾਂਦ ਵਾਲੇ ਦਿਨ ਕਿ ਤੂੰ ਦੱਸ ਸੰਗਰਾਂਦ ਦਾ ਕੀ ਫਲ ਹੈ। ਜਿੰਨੇ ਸਿੱਖ ਨੇ ਪੂਜਦੇ ਗੁਰੂ ਅਰਜਨ ਦੇਵ ਜੀ ਨੇ, ਮੈਨੂੰ ਮੱਥਾ ਨਹੀਂ ਟੇਕਦੇ, ਫਲ ਮੇਰੇ ਕੋਲੋਂ ਪੁੱਛਣਾ ਚਾਹੁੰਦੇ ਨੇ, ਆਇਆ ਹੀ ਨਾ। ਉਡੀਕਦੇ ਆ ਬਾਬਾ ਬੁੱਢਾ ਜੀ ਬੈਠੇ ਨੇ, ਸਿਆਣੇ ਭਾਈ ਗੁਰਦਾਸ ਜੀ ਜੈਸੇ, ਜਦੋਂ ਨਾ ਆਇਆ ਦਿਨ ਚੜ ਗਿਆ, ਬਾਬਾ ਬੁੱਢਾ ਜੀ ਨੇ ਇੱਕ ਸਿੱਖ ਭੇਜਿਆ, ਉਹਨੇ ਗਿਲਾ ਪ੍ਰਗਟ ਕੀਤਾ ਕਿ ਪੂਜਦੇ ਤੂੰ ਅਰਜਨ ਦੇਵ ਜੀ ਨੂੰ, ਫਲ ਮੇਰੇ ਕੋਲੋਂ ਭਾਲ ਦਿਓ ਫਲਾਦੇਸ਼, ਮੈਂ ਨਹੀਂ ਆਉਣਾ। ਉਸ ਵੇਲੇ ਸਾਰਿਆਂ ਸਿੱਖਾਂ ਨੇ ਸਤ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਸੇ ਗੋਚਰੇ ਨਾ ਛੱਡੋ, ਜਿੱਥੇ ਹੋਰ ਉਪਦੇਸ਼ ਦਿੱਤਾ ਹੈ ਸਾਨੂੰ ਸੰਗਰਾਂਦ ਨੂੰ ਪੜ੍ਹਨ ਨੂੰ 12 ਮਹੀਨਿਆਂ ਦਾ ਉਪਦੇਸ਼ ਵੀ ਦੇ ਦਿਓ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਗੁਰੂ ਨਾਨਕ ਦੇਵ ਜੀ ਨੇ 12 ਮਹਾਂ ਪਹਿਲਾਂ ਹੀ ਉਚਾਰਿਆ ਹੋਇਆ ਹੈ ਤੁਖਾਰੀ ਰਾਗ ਦੇ ਅੰਦਰ, ਉਹ ਪੜਿਆ ਕਰੋ। ਬਾਬਾ ਬੁੱਢਾ ਜੀ ਕਹਿੰਦਾ ਮਹਾਰਾਜ ਬਾਣੀ ਬੜੀ ਔਖੀ ਹੈ, ਸਾਰਿਆਂ ਦੇ ਸਮਝ ਨਹੀਂ ਆਉਂਦੀ, ਤੁਹਾਡੇ ਕੋਲੇ ਕੋਈ ਕਮੀ ਹੈ, ਕਿਰਪਾ ਕਰੋ। ਫਿਰ ਸਤਿ ਮਾਝ ਰਾਗ ਦੇ ਅੰਦਰ ਇਹ ਬਾਰਾਂ ਮਹਾਂ ਉਚਾਰਨ ਕੀਤਾ, ਨਾਲੇ ਦੱਸ ਦਿੱਤੀ ਮਰਜ਼ਾਦਾ ਕਿ ਇਸ ਢੰਗ ਨਾਲ ਜਦੋਂ ਸੰਕ੍ਰਾਂਤ ਹੋਵੇ ਕੜਾਹ ਪ੍ਰਸ਼ਾਦੀ ਹਜੂਰੀ ਚ ਦੇਗ ਲਿਆਂਦੀ ਜਾਵੇ, ਬਾਰਾਂ ਮਹਾਂ ਪੜੋ ਸੁਣੋ ਕੀਰਤਨ ਕਰੋ, ਉਸ ਤੋਂ ਬਾਅਦ ਅਰਦਾਸਾ ਸੋਧਿਆ ਜਾਵੇ। ਇਹ ਮਰਜ਼ਾਦਾ ਪ੍ਰਥਾ ਬੰਨ ਦਿੱਤੀ ਗੁਰੂ ਅਰਜਨ ਦੇਵ। ਇਸ ਕਰਕੇ ਸਤ ਸੰਗਤ ਜੀ ਇਹ ਜਿਹੜਾ ਬਾਰਾਂ ਮਹਾਂ ਬਾਣੀ ਹੈ ਕੱਲੇ ਕੱਲੇ ਮਹੀਨੇ ਦਾ ਆਪਣੇ ਸਤ ਸੰਗਤ ਜੀ ਪ੍ਰਯੋਗ ਕਰਕੇ ਉਪਦੇਸ਼ ਦਿੱਤਾ ਹੋਇਆ ਹੈ। ਜੋ ਤੁਖਾਰੀ ਰਾਗ ਦੇ ਅੰਦਰ ਬਾਰਾਂ ਮਹਾਂ ਗੁਰੂ ਨਾਨਕ ਦੇਵ ਦਾ ਉਚਾਰਨ ਕੀਤਾ ਹੋਇਆ, ਜੇਠ ਦੇ ਮਹੀਨੇ ਆਪਨੇ ਜੋ ਸ਼ਬਦ ਉਚਾਰਿਆ ਹੈ, ਜਿਵੇਂ ਮਾਝ ਰਾਗ ਦੇ ਅੰਦਰ ਤੁਸੀਂ ਸੁਣਿਆ ਹੈ ਸਵੇਰੇ ਵੀ ਹਮੇਸ਼ਾ ਪੜ੍ਹਦੇ ਵੀ ਨੇ, ਬਹੁਤ ਨਿਤਨੇਮ ਵੀ ਰੋਜ਼ ਬਾਰਾਂ ਮਹਾਂ ਦਾ ਪਾਠ ਵੀ ਕਰਦੇ ਨੇ। ਹਰ ਜੇਠ ਜੁੜੰਦਾ ਡੋੜੀਏ ਜੇ ਸੱਗਿਆ ਸਭ ਨਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਣ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੁੜਨਾ ਕੀ ਦੇਣਾ ਚਾਹੀਦਾ, ਰੇਵਾ ਨਵੇਰੇ ਤੂੰ ਹਰ ਸਿਓ ਜੋਰ ਕਾਜ ਤੁਹਾਰੇ ਨਾ ਹੀ ਹੋਰ। ਹੇ ਮਨਾ ਜੇ ਤੂੰ ਜੁੜ ਜੁੜ ਕੇ ਬੈਠਣਾ ਚਾਹੁੰਦਾ ਤਾਂ ਵਾਹਿਗੁਰੂ ਦੇ ਨਾਮ ਨਾਲ ਜੁੜ। ਸਾਰੇ ਆਪਾਂ ਜੁੜ ਜੁੜ ਕੇ ਬੈਠਦੇ ਹਾਂ, ਇੱਥੇ ਵੀ ਜੇ ਆਵਾਂਗੇ ਜੇ ਆਪਣਾ ਆ ਜਾਏ ਨਾ ਮਿੱਤਰ ਪਿਆਰਾ ਉਹਨੂੰ ਅੱਖ ਨਾਲ ਹੀ ਇਸ਼ਾਰਾ ਕਰਦੇ ਆ ਜਾ ਮੇਰੇ ਕੋਲ ਬੈਠ। ਸੁਭਾਅ ਹੈ ਸਤਸੰਗ ਜੀ ਹਰੇਕ ਦਾ, ਜਿਹੜਾ ਜਿਹੜਾ ਆਪੋ ਆਪਣੇ ਬਿਸਣਦਾ ਆਪਾਂ ਜੁੜ ਜੁੜ ਕੇ ਬੈਠਦੇ। ਲੇਕਿਨ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਜੁੜਨਾ ਨਾ ਇਹ ਥੋੜਾ ਜਿਹਾ ਦਰਦਾ ਹੀ ਹੈ, ਮਤਲਬ ਦਾ ਹੀ ਜੁੜਨਾ ਇਹ। ਮਾਤਾ ਦੀ ਛਾਤੀ ਨਾਲ ਉਨਾ ਚਿਰ ਹੀ ਬੱਚਾ ਜੁੜਦਾ ਜਿੰਨਾ ਚਿਰ ਦੁੱਧ ਮਿਲਦਾ, ਦੁੱਧ ਨਾ ਮਿਲੇ ਦੇਖਦਾ ਕਿੰਨਾ ਕੁ ਜੁੜਦਾ ਫਿਰ ਕੀ ਹਾਲ ਕਰਦਾ ਹੈ। ਸਾਰੇ ਆਪਾਂ ਸਵੈ ਪ੍ਰਯੋਜਨੀ ਹੈ, ਜੇ ਇੱਕ ਦੂਜੇ ਨੂੰ ਜੁੜਦੇ ਹਾਂ ਆਪਣੇ ਸੁੱਖ ਵਾਸਤੇ ਜੁੜਦੇ ਹਾਂ। ਵਾਹਿਗੁਰੂ ਸਾਰਿਆਂ ਨਾਲ ਵਿੱਚ ਸਰਤੰਗੀ ਜੁੜਿਆ ਹੋਇਆ ਹੈ, ਔਰ ਸੁੱਖ ਤੁਹਾਡੇ ਕੋਲੋਂ ਮੰਗਦਾ ਨਹੀਂ ਔਰ ਸੁੱਖ ਤੁਹਾਨੂੰ ਦਿੰਦਾ ਹੈ। ਗੁਰੂ ਤੁਹਾਡੇ ਕੋਲੋਂ ਸੁੱਖ ਨਹੀਂ ਮੰਗਦਾ, ਗੁਰੂ ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਸੁੱਖ ਦਿੰਦਾ ਹੈ। ਇਹ ਦੁਨੀਆਂ ਦੀ ਜੋਟੀਆਂ ਤੇ ਗੁਰੂ ਸਾਹਿਬ ਨਾਲ ਜੋਟੀ ਪਾਉਣ ਦਾ ਇੰਨਾ ਅੰਤਰਾ ਹੈ। ਸਤ ਸੰਗਤ ਜੀ ਆਪ ਜੀ ਇਸੇ ਕਰਕੇ ਕਹਿੰਦੇ ਨੇ ਹਰ ਜੇਠ ਜੁੜੰਦਾ ਲੋੜੀ ਹੈ, ਹਰੀ ਹਰੰਤੀ ਪਾਪਾਂ ਨੀ ਦੁੱਠ ਚਿੱਤਰਤੀ ਸਮਰਤਾ। ਪਾਪਾਂ ਦਾ ਹਰ ਕਹਿਜੇ ਪਰਮੇਸ਼ਰ ਨੂੰ ਗਾਲ ਕੱਢ ਕੇ ਵੀ ਚੇਤੇ ਕਰ ਲਈਏ ਨਾ ਫਿਰ ਵੀ ਤੁਹਾਡਾ ਭਲਾ ਕਰਦਾ ਹੈ, ਚੇਤੇ ਤਾਂ ਕੀਤਾ ਹੈ ਨਾ। ਜੇਠ ਸਭ ਤੋਂ ਵੱਡਾ ਹੈ, ਉਹ ਲੋੜੀ ਹੈ, ਉਹਦੇ ਨਾਲ ਜੁੜਨਾ ਚਾਹੀਦਾ ਹੈ। ਕਿਉਂ ਬਈ ਉਹਦੇ ਨਾਲ ਵਿਸ਼ੇ ਦੇਵੀ ਦੇਵਤੇ ਨਾਲ ਜੁੜ ਕੇ ਨਾ ਬੈਠੀਏ, ਨਹੀਂ ਜਿਸ ਅੱਗੇ ਸਭ ਨਵੰਨ, ਜਿਸ ਵਾਹਿਗੁਰੂ ਅੱਗੇ ਸਾਰੀਆਂ ਤਾਕਤਾਂ ਝੁਕਦੀਆਂ ਹਨ, ਸਾਰੀ ਦੇਵੀ ਸਾਰੇ ਦੇਵੀ ਦੇਵਤੇ ਉਹਦੇ ਅੱਗੇ ਹੱਥ ਜੋੜਦੇ ਹਨ, ਉਹਦੇ ਚ ਕੀ ਸਿਫਤ ਹੈ, ਕਿਸੇ ਨੂੰ ਬੰਨ ਕੇ ਨਹੀਂ ਦਿੰਦਾ। ਆਪਾਂ ਜੇ ਦੁਖੀ ਹੋਈਏ, ਕੋਈ ਚੋਰ ਹੈ ਦਵੱਲਿਆ ਹੋਇਆ ਲੋਕਾਂ ਦਾ ਨੱਠਿਆ ਜਾਂਦਾ, ਉਹ ਨੱਠ ਕੇ ਉਹਦੀ ਸ਼ਰਨ ਲੈਂਦਾ ਜਿਹੜਾ ਉਹਨੂੰ ਲੁਕੋ ਲਵੇ, ਜੇ ਉਹਨੂੰ ਫੜਾਈ ਦੇਵੇ ਲੋਕਾਂ ਨੂੰ ਫਿਰ ਉਹਦੀ ਸ਼ਰਨ ਕਾਹਨੂੰ ਲਊਗਾ। ਤੇ ਤਸਕਰ ਜੋ ਨਾਮ ਨਾ ਲੇਵੇ ਬਸ ਹੈ ਕੋਟ ਪੰਚਾਸਾ। ਚੋਰ ਕੌਣ ਹਨ ਜੇ ਨਾਮ ਨਹੀਂ ਜਪਦੇ? ਗੁਰਬਾਣੀ ਇਹ ਕਹਿੰਦੀ ਹੈ ਵੀ ਉਹ ਚੋਰ ਹੈ ਜਿਹੜਾ ਨਾਮ ਨਹੀਂ ਜਪਦਾ। ਕਿਉਂ? ਤਨ ਚੇਤਨ ਚੇਤਨ ਹਿੱਤ ਦੀਓ ਨਾ ਭੋਗਨ ਹਿੱਤ ਗੋਬਿੰਦ ਦੀਓ, ਅਸੀਂ ਆਪਾਂ ਸਾਰੇ ਹੀ ਚੋਰ ਹਾਂ। ਲੇਕਿਨ ਵਾਹਿਗੁਰੂ ਜੇ ਉਹਦੀ ਸ਼ਰਨ ਲੈ ਲਵਾਂਗੇ ਕਿਸੇ ਨਾ ਦੇਈ ਬੰਨ, ਉਹ ਜਮਾਂ ਨੂੰ ਬੰਨ ਕੇ ਨਹੀਂ ਫੜਾਵੇਗਾ। ਸਾਰੀ ਦੁਨੀਆ ਸਤਸੰਗਤ ਜੀ ਜਮਾਂ ਦੀ ਜਕੜੀ ਹੋਈ ਹੈ, ਜੰਮਣ ਮਰਨ ਦੇ ਅਧੀਨ ਹੈ। ਇਸ ਤਰ੍ਹਾਂ ਦਾ ਸਿਧਾਂਤ ਇਹ ਬਾਰਾਂ ਮਾਹਾਂ ਜਿਹੜਾ ਸਤਸੰਗ ਜੇਠ ਦੇ ਮਹੀਨੇ ਦਾ ਸ਼ਬਦ ਹੈ, ਇਹ ਸਤਸੰਗਤ ਜੀ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਇਹ ਜਿਹੜਾ ਸ਼ਬਦ ਆਪਨੇ ਪੰਕਤੀਆਂ ਸੁਣੀਆਂ ਨੇ ਇਹ ਤੁਖਾਰੀ ਰਾਗ ਦੇ ਅੰਦਰ ਆਪ ਜੀ ਉਪਦੇਸ਼ ਦਿੰਦੇ ਹਨ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਸਤ ਸੰਗਤ ਜੀ ਨਲਾਇਕ ਬੰਦੇ ਨੂੰ ਤਾਂ ਮਾਂ ਬਾਪ ਦਾ ਪਰਉਪਕਾਰ ਭੁੱਲ ਜਾਵੇ, ਲਾਇਕ ਨੂੰ ਵੀ ਭੁੱਲ ਜਾਵੇ, ਕਦੇ ਕਿਰਤ ਘਣਦਾ ਕਲੰਕ ਲਾਉਂਦਾ ਜਿਹੜਾ ਲਾਇਕ ਬੰਦਾ। ਲੋਕ ਤਾਂ ਭੁੱਲ ਜਾਣ ਇਧਰ ਲੋਕ ਨੇ ਜਿਨ੍ਹਾਂ ਨੇ ਹੋਰ ਥਾਂ ਥਾਂ ਤੇ ਜਨਮ ਲਿਆ, ਅਸੀਂ ਗੁਰਸਿੱਖਾਂ ਦੇ ਘਰ ਜਨਮ ਲੈ ਕੇ ਸਤਸੰਗ ਜੀ ਗੁਰੂ ਦੇ ਪਰਵਕਾਰ ਨੂੰ ਭੁੱਲੀਏ? ਨਹੀਂ, ਕਦੇ ਵੀ ਨਹੀਂ। ਮਾਹੋ ਜੇਠ ਭਲਾ, ਜੇਠ ਇੱਥੇ ਬਹੁਤ ਵੱਡਾ ਕੀ ਵਸਤੂ ਹੈ? ਪਰ ਤੀਬਰ ਤਮ ਬਰਾਗ ਹੈ, ਬਰਾਗ ਤੋਂ ਬਿਨਾਂ ਮਾਇਆ ਦਾ ਛੁਟਕਾਰਾ ਨਹੀਂ ਪਾ ਸਕਦੇ। ਬਿਨ ਬੈਰਾਗ ਨਾ ਛੂਟ ਸਮਾਇਆ। ਜਿੰਨਾ ਚਿਰ ਸਤਸੰਗ ਜੀ ਬਰਾਗ ਨਹੀਂ ਹੈ, ਉਨਾ ਚਿਰ ਬੱਚਾ ਮਾਂ ਨੂੰ ਹਾਕ ਨਹੀਂ ਮਾਰਦਾ, ਉਹਦੇ ਨਾਲ ਖਿਡੌਣਿਆਂ ਦਾ ਪਰਚਾ ਰਹਿੰਦਾ ਹੈ ਚੁਣਚਣਿਆਂ ਨਾਲ। ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦੀ, ਗੁਰੂ ਦੇ ਪ੍ਰੇਮ ਦੀ ਖਿੱਚ ਨਹੀਂ ਸਾਡੇ ਅੰਦਰ, ਉਨਾ ਚਿਰ ਆ ਜਿੰਨੇ ਪਦਾਰਥ ਨੇ ਛੁਣਛਣੇ ਹੀ ਨੇ, ਖੜਕਾਉਂਦੇ ਤੁਰੇ ਫਿਰਦੇ ਆ। ਇਨ੍ਹਾਂ ਨੂੰ ਪਰਚੇ ਹੋਏ ਕਿ ਨਹੀਂ ਸਾਰੇ ਆਪੋ ਆਪਣੇ ਪਰਿਵਾਰਾਂ ਚ? ਪਰ ਜਿਹਾ ਜਿਹਾ ਦੁੱਧ ਦਾ ਬੱਚੇ ਵਾਸਤੇ ਸਵਾਦ ਹੈ, ਛੁਣਛਣੇ ਦਾ ਨਹੀਂ, ਉਹ ਤਾਂ ਬਿੰਦਕ ਪਰਚਣ ਦਾ ਹੀ ਹੁੰਦਾ। ਮਾਹੋ ਜੇਠ ਭਲਾ, ਇਹ ਜੇਠ ਦਾ ਮਹੀਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਬੜਾ ਭਲਾ ਚੰਗਾ ਹੈ ਭਾਈ। ਕਿਹਦੇ ਵਾਸਤੇ? ਜਿਹਦੇ ਅੰਦਰ ਤਰ ਤੀਬਰ ਤਮ ਵਿਰਾਗ ਹੈ। ਵਿਰਾਗ 10-12 ਤਰ੍ਹਾਂ ਦਾ ਕਿਸਮਾਂ ਹਨ। ਮੰਦ ਵਿਰਾਗ ਹੈ, ਘਰਦਿਆਂ ਨਾਲ ਲੜ ਪਿਆ, ਮੈਂ ਨਹੀਂ ਘਰ ਰਹਿਣਾ, ਨੱਠਿਆ ਆਇਆ, ਇਧਰ ਉਧਰ ਫਿਰਦਾ ਰਿਹਾ, ਫਿਰ ਜੀ ਕੀਤਾ ਹੁਣ ਘਰ ਨੂੰ ਜਾਵਾਂ, ਘਰ ਦੇ ਲੈਣ ਨਹੀਂ ਆਉਂਦੇ, ਫਿਰ ਆਨੇ ਬਹਾਨੇ ਘਰਦਿਆਂ ਰਿਸ਼ਤੇਦਾਰਾਂ ਜਾਂਦਾ ਵੀ ਮੈਨੂੰ ਘਰ ਉਪੜਦਾ ਕਰੋ। ਇਹ ਜੇ ਮੰਦ ਵਿਰਾਗ ਦੀ ਲੋੜ ਨਹੀਂ, ਕਦੇ ਘਰ ਨਾ ਛੱਡੋ। ਕਾਰਨ ਵਿਰਾਗ ਭਰਥਰੀ ਨੂੰ ਹੋਇਆ, ਰਾਣੀ ਅਚਾਰਾਂ ਦੀ ਠੀਕ ਨਹੀਂ ਸੀ। ਕਹਿੰਦਾ ਜਿਸ ਕੋ ਨਿਤਮ ਹੈ ਚਿਤਮ ਹੈ ਚਿਤਮੋ ਤਿੰਨ ਕੀ ਰਤ ਮੋਹ ਤਨ ਮਾਹੇ ਰਤੀ ਨਾ। ਕਹਿੰਦਾ ਜਿਹਨੂੰ ਮੈਂ ਰੋਜ਼ ਚਿਤਵਦਾ ਰਹਿੰਦਾ ਮੇਰੀ ਰਾਣੀ ਮੇਰੀ ਰਾਣੀ, ਉਹਦੀ ਤਾਂ ਰਤੀ ਮਾਤਰ ਵੀ ਮੇਰੇ ਨਾਲ ਪ੍ਰੀਤੀ ਨਹੀਂ। ਅਖੀਰ ਤੇ ਕਹਿੰਦਾ ਇਹ ਤਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜਗੀਸ਼ਰ ਈਸ਼ਰ ਚੀਨਾ। ਇਸ ਢੰਗ ਦੇ ਨੇ ਮੈਂ ਸਾਰਿਆਂ ਦੀ ਪ੍ਰੀਤੀ ਤਿਆਗ ਦਿੱਤੀ, ਰਾਜ ਭਾਗ ਵੀ ਛੱਡ ਦਿੱਤਾ, ਰਾਜਾ ਜੋਗੀਸ਼ਰ ਜੋਗੀਆਂ ਦਾ ਈਸ਼ਰ ਬਣ ਗਿਆ ਹੈ। ਈਸ਼ਰ ਦਾ ਚਿੰਤਨ ਕੀਤਾ, ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਸ਼ਰਾਬ ਪੀ ਕੇ ਸਮਾਧੀਆਂ ਲਾਉਣੀਆਂ ਸਿਖਾ ਦਿੱਤੀਆਂ ਗੋਰਖਨਾਥ ਨੇ, ਲੇਕਿਨ ਮਹਾਰਾਜ ਜੀ ਨੇ ਛੜਾ ਕੇ ਸ਼ਰਾਬ ਸਤਸੰਗੀ ਭਰਥਰੀ ਨੂੰ ਮੋਕਸ਼ ਦਿੱਤੀ ਹੈ। ਇਹ ਕਾਰਨ ਵਿਰਾਗ, ਰਾਣੀ ਬਦਚਲਣ ਹੋਣੇ ਕਰਕੇ ਨਿਕਲਿਆ ਆਇਆ। ਇਸ ਤਰ੍ਹਾਂ ਬਸੀਕਾਰ ਬਰਾਗ, ਬਤਰੇਕ ਬਰਾਗ, ਇੱਕ ਇੰਦਰੇ ਬਰਾਗ, ਬਹੁਤ ਤਰ੍ਹਾਂ ਬਰਾਗ ਹਨ। ਸਤਸੰਗ ਜੀ ਵਿਸਤਾਰ ਪੂਰਵ ਕੀ ਦੱਸੀਏ, ਲੇਕਿਨ ਤਰਤੀਬਰ ਤਮ ਬਰਾਗ ਉਹ ਹੈ ਕਾਕ ਬਿਸ਼ਟ ਸਮਝਾਂ ਬ੍ਰਹਮ ਲੋਕ ਲੋ ਭੋਗ ਜੋ। ਆਪਾਂ ਸਾਰੇ ਪਦਾਰਥਾਂ ਦੇ ਇੱਛਕ ਹਾਂ ਕਿ ਨਹੀਂ? ਇੱਥੇ ਵੀ ਆ ਕੇ ਹੱਥ ਜੋੜ ਜੋੜ ਮੰਗਦੇ ਹਾਂ। ਇਹ ਤੋਂ ਇੱਛਾ ਚੱਕ ਲੈਣੀ ਕਿ ਦੇ ਦਿੱਤੀ ਆ ਵਾਹਿਗੁਰੂ ਨੇ, ਬਿਨਾਂ ਮੰਗੇ ਦਿੱਤੀ ਆ ਆਪਾਂ ਨੂੰ। ਆਪਾਂ ਮੰਗੀ ਸੀ ਬਈ ਮੈਨੂੰ ਤੈਨੂੰ ਦੇ ਦਿਓ, ਜਿੱਥੇ ਦੇ ਦਿੱਤੀ ਆ ਇਹਦੇ ਨਾਲ ਪਦਾਰਥ ਵੀ ਵਾਹਿਗੁਰੂ ਨੇ ਦਿੱਤੇ ਆ। ਸਿਰ ਸਿਰ ਇੱਕ ਸਵਾਹੇ ਠਾਕਰ ਕਾਹੇ ਮਨ ਭੋ ਕਰਿਆ, ਕੁਝ ਮੰਗਣਾ ਨਹੀਂ। ਐਸ ਲੋਕ ਦੇ ਪਦਾਰਥਾਂ ਦਾ ਵੀ ਤਿਆਗ, ਇਦੋਂ 100 ਗੁਣਾ ਆਨੰਦ ਸਵਰਗ ਦੇ ਸਤਸੰਗਤ ਜੀ ਪਦਾਰਥਾਂ ਦਾ ਹੈ। ਸ਼ਾਸਤਰ ਦਾ ਲੇਖ ਹੈ, ਜਿੰਨਾ ਤੁਹਾਨੂੰ ਕੀਰਤਨ ਦੁਆਰਾ ਇੱਥੇ ਆਨੰਦ ਆਉਂਦਾ ਨਾ ਮਿਊਜ਼ਿਕ ਵਗੈਰਾ ਦਾ, ਇਦੋਂ 100 ਗੁਣਾ ਸੂਖਸ਼ਮ ਬਾਜੇ ਤਾਰਾਂ ਵਾਲੇ ਸਵਰਗ ਦੇ ਨੇ ਜਿੱਥੇ ਗੰਧਰਵ ਗਾਉਂਦੇ ਆ। ਸਵਰਗ ਦੇ ਪਦਾਰਥਾਂ ਦੀ ਵੀ ਇੱਛਾ ਨਾ ਹੋਣ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰਹੇ। ਗਣੇਸ਼ੇ ਜੋਗੀ ਵਰਗੇ ਗੜ ਸ਼ੰਕਰ ਦੇ ਕੀ ਕਹਿੰਦੇ ਸੀ, ਜਿਹੜਾ ਮੇਰੇ ਦਰਸ਼ਨ ਕਰੂ ਸਵਰਗ ਜਾਊ ਇੱਕ ਸਾਲ। ਭਾਈ ਤਿਲਕ ਗੁਰੂ ਅਰਜਨ ਦੇਵ ਜੀ ਸਿੱਖ ਕਹਿੰਦੇ ਨਾ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਿਆ ਰਿਆ। ਇੰਦਰ ਲੋਕ ਸ਼ਿਵ ਲੋਕਾ ਜੈਬ ਉੱਛੇ ਤਪ ਕਰ ਬਾਹਰ ਐਬੋ। ਕੋਈ ਇੰਦਰ ਲੋਕ ਨੂੰ ਜਾਂਦਾ ਸਵਰਗ ਨੂੰ, ਕੋਈ ਸ਼ਿਵ ਲੋਕ ਨੂੰ ਜਾਂਦਾ, ਜਿੰਨਾ ਕੁ ਤਪ ਕੀਤਾ ਹੁੰਦਾ ਉੱਥੇ ਸੁੱਖ ਭੋਗ ਕੇ ਫਿਰ ਇੱਥੇ ਡਿੱਗ ਪੈਂਦੇ ਆ। ਗੁਰਸਿੱਖ ਨਹੀਂ ਜਾਂਦਾ ਉੱਥੇ, ਨਾ ਇੱਛਾ ਤਪ। ਸਵਰਗ ਦੀ ਇੱਛਾ ਬਿਨਾ ਕਰਨੀ, ਇੱਥੇ ਪਦਾਰਥਾਂ ਦੀ ਇੱਛਾ ਬਿਨਾ ਕਰਨੀ, ਅੱਗੇ ਬ੍ਰਹਮ ਲੋਕ ਹੈ, ਉੱਥੇ ਦੇ ਉਦੋਂ ਵੀ 100 ਗੁਣਾ ਸੁੱਖ ਹੈ। ਉਸ ਨੂੰ ਕਾਂ ਦੀ ਬਿੱਠ ਦੇ ਸਮਾਨ ਸਮਝ ਕੇ ਤਿਆਗ ਦੇਣਾ। ਸਾਰੀ ਜ਼ਿੰਦਗੀ ਚ ਪਦਾਰਥ ਤਾਂ ਆਪਾਂ ਬੜੀਆਂ ਇੱਛਾ ਕਰਦੇ ਹਾਂ, ਫਲਾਣਾ ਮਿਲ ਜੇ ਫਲਾਣਾ ਮਿਲ ਜੇ। ਕਿਸੇ ਨੇ ਕਦੇ ਕਾਂ ਦੀ ਬਿੱਠ ਚੱਕ ਕੇ ਦੇਖੀ ਹੈ? ਜਿਵੇਂ ਕਦੇ ਵੀ ਫੁਰਨਾ ਨਹੀਂ ਹੋਇਆ ਕਾਂ ਦੀ ਬਿੱਠ ਚੱਕਣ ਦਾ, ਗੰਦੀ ਤੋਂ ਗੰਦੀ ਬਿੰਦ ਹੁੰਦੀ ਹੈ। ਐ ਸਤ ਸੰਗਤ ਜੀ ਬਰਾਗ ਹੋਣਾ ਕਿਸੇ ਪਦਾਰਥ ਦੀ ਇੱਛਾ, ਉਹਨੂੰ ਕਹਿੰਦੇ ਤਰ ਤੀਬਰ ਤਮ ਬਰਾਗ। ਉਹ ਹੈ ਹਰ ਜੇਠ ਮਾਹੋ ਜੇਠ ਭਲਾ, ਇਸ ਜੇਠ ਦੇ ਮਹੀਨਾ ਦਾਰਾ ਕਹਿੰਦੇ ਨੇ ਉਹ ਤਰ ਤੀਬਰ ਤਰਾਮ ਜਿਹੜਾ ਤੰਬ ਰਾਗ ਹੈ ਬਹੁਤ ਚੰਗਾ ਹੈ। ਜਿਹੜੇ ਬੰਦੇ ਤ੍ਰਿਸ਼ਨਾ ਨੇ ਗ੍ਰਸਲੇ ਉਹਨਾਂ ਨੇ ਤਾਂ ਪਦਾਰਥ ਮੰਗਣੇ ਨੇ, ਵਿਰਾਗੀ ਆਦਮੀ ਵੀ ਪਦਾਰਥ ਮੰਗੇ? ਕਦੇ ਨਹੀਂ ਮੰਗੇਗਾ। ਜਿਹੜਾ ਹਨੇਰੇ ਹੈ ਉਹ ਤਾਂ ਠੋਕਰਾਂ ਖਾਂਦਾ ਹੈ, ਜਿਹਨੂੰ ਪ੍ਰਕਾਸ਼ ਹੈ ਉਹ ਕਿਵੇਂ ਠੋਕਰਾਂ ਖਾਊਗਾ ਬਈ? ਜੇ ਉਹ ਠੋਕਰਾਂ ਖਾਊ ਬਈ ਹਨੇਰੇ ਵਾਲੇ ਠੋਕਰਾਂ ਗਏ ਤੂੰ ਖਾਈ ਜਾਣਾ, ਕੀ ਅੰਤਰਾ ਹੈ? ਇਸ ਕਰਕੇ ਸਤ ਸੰਗਤ ਜੀ ਮਾਹੋ ਜੇਠ ਭਲਾ ਪ੍ਰੀਤੋਂ ਕਿਉਂ ਵਿਸਰੇ, ਤਰ ਤੀਬਰ ਤਮ ਬਰਾਗ। ਗੁਰਸਿੱਖਾਂ ਦੇ ਹਿਰਦੇ ਜਦੋਂ ਪ੍ਰਗਟ ਹੁੰਦਾ ਉਹ ਜਿਹੜਾ ਭਲਾ ਚੰਗੇ ਤੋਂ ਚੰਗਾ ਪਰਮ ਪ੍ਰੇਮ ਦਾ ਅਸਪਦ ਰੂਪ ਬ੍ਰਹਮ ਹੈ, ਪ੍ਰੀਤਮ ਦੇ ਅਰਥ ਹਨ, ਕਿਉਂ ਵਿਸਰੇ ਕਿਉਂ ਭੁੱਲੇ? ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹਾ ਸਮਾਈ, ਗੁਰਮੁਖਾਂ ਦੀ ਵਸਤਾ ਪੜੋ। ਗੁਰਮੁਖ ਨਾਦਮ ਗੁਰਮੁਖ ਪਰਚੇ ਰਹਿੰਦੇ ਨੇ ਕੀਰਤਨ ਵਿੱਚ, ਗੁਰਮੁਖ ਵੇਦੰ ਗੁਰਮੁਖ ਵਿਚਾਰ ਵਿੱਚ ਪਰਚੇ ਰਹਿੰਦੇ ਨੇ। ਜੇ ਮਨ ਉਧਰੋਂ ਥੱਕ ਜਾਵੇ, ਜੇ ਕਥਾ ਵਿਚਾਰ ਕਰਦੇ ਹਾਂ ਥੱਕ ਜਾਵੇ, ਗੁਰਮੁਖ ਰਹੇ ਸਮਾਈ, ਗੁਰਮੁਖ ਸਮਾਧੀ ਚ ਬੈਠ ਕੇ ਸਿਮਨ ਭਜਨ ਵਿੱਚ ਆਨੰਦ ਮਾਣਦੇ ਹਨ। ਇਹ ਤਿੰਨ ਨਿਯਮਾਂ ਦੁਆਰਾ ਆਪਣੇ ਮਨ ਨੂੰ ਕਦੇ ਵਾਹਿਗੁਰੂ ਦੇ ਨਾਮ ਚੋਂ ਨਿਕਲਣ ਨਹੀਂ ਦਿੰਦੇ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ, ਕਿਉਂ ਭੁੱਲੇ ਵਾਹਿਗੁਰੂ? ਏਡੇ ਵੱਡੇ ਬਰਾਗ ਦੇ ਪ੍ਰਤਾਪ ਕਰਕੇ ਸੋ ਆਪ ਜੀ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਨੇ, ਕੀ ਕਹਿੰਦੇ? ਥਲ ਤਾਪੈ ਸਰਭਾਰ ਸਾ ਧਨ ਬਿਨੋ ਕਰੈ। ਇਹ ਦੂਜੀ ਪੰਗਤੀ ਹੈ। ਬਰਾਗਮਾਨ ਸੁਖੀ ਨਹੀਂ, ਜਿਹਦੇ ਮੰਦਰ ਵਿਛੋੜੇ ਦਾ ਦੁੱਖ ਹੈ। ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ ਇੰਤਜ਼ਾਰੀ ਬੇਕਰਾਰੀ ਦਸਤ ਸਰ ਕੰਮ ਗੁਫ਼ਤਨੋ ਕੰਮ ਖੁਰਦੋ ਖੁਆਬਿਸ਼ ਹਰਾਮ। ਇਹ ਨੌ ਨਿਸ਼ਾਨੀਆਂ ਬਰਾਗਮਾਨ ਦੀਆਂ ਹਨ। ਵਾਅਦਾ ਕੋਈ ਨਹੀਂ ਕਦੋਂ ਮਿਲਣਾ, ਜਿਹਦੇ ਮਿਲਣ ਦਾ ਬਰਾਗ ਹੈ। ਹਰ ਵੇਲੇ ਹੱਥ ਦੇ ਉੱਤੇ ਸਿਰ ਰੱਖਿਆ ਹੋਇਆ, ਨੇਤਰ ਸਜਲ ਰਹਿੰਦੇ ਨੇ, ਬੋਲਣ ਨੂੰ ਜੀ ਨਹੀਂ ਕਰਦਾ, ਭੁੱਖ ਪਿਆਸ ਨਹੀਂ ਲੱਗਦੀ, ਐਸੀ ਬਰਾਗਮਾਨ ਦੀ ਹਾਲਤ। ਅਸੀਂ ਤਾਂ ਖਿੜਖਿੜਾਦੇ ਹਾਂ, ਚਾਂਬਲਾ ਪਾਉਂਦੇ ਹਾਂ, ਮਤੌਰ ਕਰਦੇ ਹਾਂ। ਹਿਰਦਾ ਹਰ ਵੇਲੇ ਸਤਸੰਗ ਜੀ ਤਪਦਾ ਰਹਿੰਦਾ ਹੈ। ਕਬੀਰ ਸਾਹਿਬ ਨੇ ਕਿਹਾ ਜਿਹਨੂੰ ਕੋਈ ਜਾਣਿਓ ਨਹੀਂ ਤਿੰਨ ਸੁਖ ਨੀਂਦ ਵਿਹਾਏ, ਹਮੋ ਜੇ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਮੈਂ ਬੁਲਾ ਗੜ ਪਾ ਲਈ, ਜਿੰਨਾ ਚਿਰ ਵਾਹਿਗੁਰੂ ਨਹੀਂ ਮਿਲਦਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ। ਥਲ ਤਾਪੈ ਸਰਭਾਰ, ਥਲ ਜਿਹੜਾ ਹਿਰਦਾ ਨਾ ਅੰਤਸ਼ਕਰਨ ਹੈ, ਉਹ ਤਪਦਾ ਹੈ। ਜੇਠ ਦੇ ਮਹੀਨੇ ਜੋ ਸੂਰਜ ਪੂਰਾ ਤਿੱਖਾ ਹੁੰਦਾ ਹੈ, ਧਰਤੀ ਦੇ ਪੈਰ ਨਹੀਂ ਰੱਖਿਆ ਜਾਂਦਾ, ਇੰਨੀ ਤਪਦੀ ਹੈ। ਜਦੋਂ ਬਰਾਗ ਦਾ ਸੂਰਜ ਚੜ੍ਹਦਾ ਸਤ ਸੰਗਤ ਜੀ ਹਿਰਦੇ ਦੇ ਅੰਦਰ ਗੁਰਸਿੱਖ ਦੇ, ਉਦੋਂ ਹਿਰਦਾ ਤਪਦਾ ਹੈ ਵਿਛੋੜੇ ਦੇ ਦੁੱਖ ਨਾਲ। ਕਿਵੇਂ? ਸਰ ਭਾਰ ਭੱਠੇ ਦੇ ਸੁਦਰਸ ਜਿਵੇਂ ਭੱਠਾ ਤਪਦਾ ਹੁੰਦਾ। ਦੋ ਤਰ੍ਹਾਂ ਦੇ ਬੰਦੇ ਹਨ, ਇੱਕ ਪ੍ਰੇਮੀ ਨੇ, ਇੱਕ ਨਾਸਤਕ ਹਨ। ਨਾਸਤਕਾਂ ਦਾ ਜਿਹੜਾ ਦਿਲ ਹੈ ਉਹ ਪੱਥਰ ਵਰਗਾ ਹੈ, ਜਿਹੜੇ ਪ੍ਰੇਮੀ ਨੇ ਉਹਨਾਂ ਦਾ ਹਿਰਦਾ ਜਲ ਵਰਗਾ ਹੈ। ਜਲ ਦੇ ਅੰਦਰ ਦਰਬਤਾ ਹੈ, ਢੱਲਦਾ ਹੈ ਜਲ, ਮਿੱਟੀ ਢੱਲਦੀ ਨਹੀਂ, ਸਖ਼ਤ ਹੈ। ਵਾਹਿਗੁਰੂ ਦਾ ਪ੍ਰਕਾਸ਼ ਸੂਰਜ ਦਾ ਕਿਹੜੇ ਥਾਂ ਵੀ ਪੈਂਦਾ ਹੈ ਤੇ ਜਲ ਤੇ ਵੀ ਪੈਂਦਾ ਹੈ ਸੂਰਜ ਦਾ ਪ੍ਰਕਾਸ਼। ਇਸੇ ਤਰ੍ਹਾਂ ਜਿਹੜੇ ਦੁਨੀਆਂ ਦੇ ਲੋਕ ਗੁਰੂ ਕੀ ਸਿੱਖਿਆ ਤੋਂ ਪਰੇ ਹਨ, ਉਹਨਾਂ ਦੇ ਪੱਥਰ ਦਿਲ ਨੇ, ਉਹ ਵੀ ਸੁਖੀ ਨਹੀਂ ਹਨ, ਉਹ ਵੀ ਤਪਦੇ ਹੀ ਨੇ। ਜਿਹੜੇ ਗੁਰਸਿੱਖ ਪ੍ਰੇਮੀ ਨੇ ਮਨ ਚ ਬਰਾਗ ਹੈ, ਜਿਵੇਂ ਸੂਰਜ ਸਰੋਵਰ ਦੇ ਪਾਣੀ ਨੂੰ ਵੀ ਗਰਮ ਕਰ ਦਿੰਦਾ ਕਿ ਨਹੀਂ, ਸਰ ਸਰੋਵਰ ਦਾ ਨਾਂ ਹੈ, ਜਿਵੇਂ ਉਹ ਤਪ ਜਾਂਦਾ ਉਹਦੇ ਤੇ ਵੀ ਭਾਰ ਤਪਸ਼ਦਾ ਪੈਂਦਾ ਹੈ। ਇਹ ਪ੍ਰੇਮੀਆਂ ਦੇ ਅੰਦਰ ਸਤਸੰਗ ਜੀ ਬਰਾਗ ਦੀ ਤਪਸ਼ ਹੈ। ਸਾਧਨ ਬਿਨੋ ਕਰੇ, ਉਸ ਵੇਲੇ ਕੌਣ ਬੇਨਤੀਆਂ ਕਰਦੀ ਹੈ? ਰੂਪ ਕਲੰਕਾਰ ਦੁਆਰਾ ਕਹਿੰਦੇ ਹਨ, ਜਿਵੇਂ ਵਿਛੋੜੇ ਦੇ ਦੁੱਖ ਨਾਲ ਇਸਤਰੀ ਬੇਨਤੀਆਂ ਕਰਦੀ ਹੈ ਮੈਨੂੰ ਪਤੀ ਪਰਮੇਸ਼ਰ ਪ੍ਰਾਪਤ ਹੋਵੇ, ਐ ਜਗਿਆਸੂ ਸਤਸੰਗ ਜੀ ਬੇਨਤੀਆਂ ਕਰਦਾ ਆਪਣੀ ਬੁੱਧੀ ਹੈ, ਹੇ ਵਾਹਿਗੁਰੂ ਆ ਦੇਹ ਦੇ ਵਿੱਚ ਹੀ ਹੁਣੇ ਪ੍ਰਾਪਤ ਹੋ ਜਾ। ਉਹ ਬਰਾਗ ਸਤਸੰਗ ਜੀ ਹੋਰ ਕਿਸੇ ਚੀਜ਼ ਨੂੰ ਚੰਗੀ ਨਹੀਂ ਲੱਗਣ ਦਿੰਦਾ ਹੈ। ਤਨ ਬਿਨੋ ਕਰੇਂਦੀ ਗੁਣਸਾ ਰਹਿੰਦੀ ਗੁਣ ਸਾਰੀ ਪ੍ਰਭਾਵਾ। ਹਮੇਸ਼ਾ ਵਾਸਤੇ ਜੇ ਕਿਸੇ ਨੂੰ ਮਿਲਣਾ ਹੋਵੇ ਨਾ, ਗੁਣ ਧਾਰਨੇ ਚਾਹੀਦੇ, ਉਗਣਾ ਵਾਲੇ ਦੇ ਕੋਈ ਲਵੇ ਨਹੀਂ ਲੱਗਦਾ। ਗੁਣ ਵਾਲੇ ਦੇ ਹਰੇਕ ਕਹਿੰਦਾ ਮੈਨੂੰ ਵੀ ਪ੍ਰਾਪਤ ਹੋਣਗੇ। ਇਹ ਜਿਹੜੀ ਬੁੱਧੀ ਹੈ ਸਤਸੰਗ ਜੀ ਬਿਨਾਂ ਕਰੇਂਦੀ, ਜਦ ਬਰਾਗ ਦਾ ਸਤਸੰਗ ਜੀ ਸੂਰਜ ਅੰਦਰ ਤਪਦਾ ਹੈ, ਹਿਰਦਾ ਤਪਦਾ ਹੈ, ਤਪਸ਼ ਨੂੰ ਕੌਣ ਚਾਹੁੰਦਾ ਹੈ? ਹਰ ਕੋਈ ਚਾਹੁੰਦਾ ਸ਼ਾਂਤੀ, ਸ਼ੀਤਲਤਾ ਹੀ ਸ਼ੀਤਲਤਾ ਹੀ। ਜਿਵੇਂ ਵਿਛੋੜੇ ਵਾਲੀ ਇਸਤਰੀ ਪਤੀ ਦਾ ਮਿਲਾਪ ਚਾਹੁੰਦੀ ਹੈ, ਜਗਿਆਸੂ ਵਾਹਿਗੁਰੂ ਨੂੰ ਚਾਹੁੰਦਾ ਹੈ। ਸਤਸੰਗਤ ਜੀ ਆਪ ਜੀ ਕਹਿੰਦੇ ਆ, ਧਨ ਬਿਨੋ ਕਰੇਂਦੀ ਬੇਨਤੀਆਂ ਵਾਹਿਗੁਰੂ ਅੱਗੇ ਬੁੱਧੀ ਕਰਦੀ ਹੈ, ਚਿੰਤਨ ਕਰਦੀ ਹੋਈ ਜਗਿਆਸੂ ਦੀ ਬਿਰਤੀ ਗੁਣ ਸਾਰੇਦੀ ਗੁਣਾਂ ਨੂੰ ਸੰਭਾਲਦੀ ਹੈ। ਹੇ ਵਾਹਿਗੁਰੂ ਤੂੰ ਪਤਿਤ ਪਾਵਨ ਹੈ, ਤੂੰ ਭਗਤ ਬੱਛਲ ਹੈ, ਤੂੰ ਪਰਉਪਕਾਰੀ ਹੈ, ਸਾਰਾ ਗੁਰਬਾਣੀ ਸਤੋਤਰ ਰੂਪ ਹੀ ਹੈ, ਹੋਰ ਕੀ ਹੈ? ਸਿਮਰਨ ਰੂਪ ਹੈ। ਕਿਉਂ ਸਤਸੰਗ ਜੀ ਗੁਰਬਾਣੀ ਬਿਰਤੀ ਹਰ ਵੇਲੇ ਉਹਦੇ ਚ ਖੁੱਭਦੀ ਹੈ, ਗੁਰਬਾਣੀ ਚ ਗੁਣ ਸਾਰੀ ਪ੍ਰਭਾਵ ਆ। ਜੇ ਗੁਰਬਾਣੀ ਪੜ੍ਹਨ ਦੇ, ਗੁਰਬਾਣੀ ਨੂੰ ਵਿਚਾਰਨ ਦੇ, ਜਤ ਸਤ ਦੇ, ਸਤ ਸੰਤੋਖ ਦਿਆ ਧਰਮ ਵਿਚਾਰ ਕਰਨਾ ਮੁਲਤਾ ਮੈਤਰੀ ਪੇਕਸ਼ਾ, ਇਹ ਗੁਣਾਂ ਨੂੰ ਸਾਰ ਸੰਭਾਲ ਲੂਗੀ ਤਾਂ ਪ੍ਰਭਾਵ ਆ, ਵਾਹਿਗੁਰੂ ਨੂੰ ਭਾ ਜਾਵਾਂਗੇ। ਗੁਣਾਂ ਵਾਲੀ ਇਸਤਰੀ ਹੀ ਪਤੀ ਨੂੰ ਮੋਹਿਤ ਕਰ ਸਕਦੀ ਹੈ, ਔਰ ਗੁਣਾਂ ਵਾਲਾ ਜਗਿਆਸੂ ਹੀ ਸਤ ਸ੍ਰੀ ਗੁਰੂ ਨੂੰ ਪ੍ਰਸੰਨ ਕਰ ਸਕਦਾ ਹੈ, ਚੁਰਾਬੀ ਕੁਆਬੀ ਨਹੀਂ। ਉਹ ਫਿਰ ਸਤਸੰਗ ਜੀ ਜਿਹੜੀ ਬਿਰਤੀ ਹੈ, ਜਿੱਥੇ ਧਰਤੀ ਬਿਰਤਮ ਬਰਾਗ ਦਾ ਸੂਰਜ ਚੜਿਆ ਹੋਇਆ ਤਪਾਉਂਦਾ ਹੈ, ਉੱਥੇ ਉਹ ਬੇਨਤੀਆਂ ਕਰਦੀ ਹੈ, ਹੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਇੱਥੇ ਆ ਕੇ ਜਦੋਂ ਸਤਸੰਗ ਜੀ ਵਸਤਾ ਪਹੁੰਚਦੀ ਹੈ, ਉਸ ਵੇਲੇ ਵਾਹਿਗੁਰੂ ਨੂੰ ਮਿਲ ਜਾਣਾ ਚਾਹੀਦਾ ਕਿ ਨਹੀਂ? ਆਪ ਜੀ ਕਹਿੰਦੇ ਨੇ, ਸੱਚ ਹੈ ਮਹਿਲ ਰਹਿ ਬੈਰਾਗੀ ਆਵਣ ਦੇ ਤਾਂ ਆਵਾਂ। ਉਹ ਬੈਰਾਗੀ ਵਾਹਿਗੁਰੂ ਨਿਰਲੇਪ ਹੈ, ਸੰਸਾਰੀ ਪਤੀ ਦਾ ਤੇ ਵਾਹਿਗੁਰੂ ਇੱਕੋ ਪੁਰਖ ਸਵਾਈ ਨਾਰ ਵਾਹਿਗੁਰੂ ਪਤੀ ਹੈ, ਆਪਾਂ ਸਾਰੇ ਇਸਤਰੀਆਂ ਮਨਿੰਦਾ। ਵਾਹਿਗੁਰੂ ਦਾ ਤੇ ਆਪਣਾ ਕੀ ਫਰਕ ਹੈ ਸੰਸਾਰੀ ਪਤੀਆਂ ਦਾ? ਇਹ ਪਤੀ ਘਰ ਵਾਲੀ ਨੂੰ ਲੈਣ ਜਾਂਦਾ ਸਹੁਰਿਆਂ ਨੂੰ, ਉਹ ਆਪਾਂ ਨੂੰ ਲੈਣ ਨਹੀਂ ਆਉਂਦਾ, ਆਪਾਂ ਨੂੰ ਜਾਣਾ ਪੈਂਦਾ। ਸੰਗਤ ਚ ਆਪਾਂ ਆਏ ਹਾਂ, ਸੱਚਖੰਡ ਬੈਠਾ ਹੈ, ਆਪਾਂ ਨੂੰ ਜਾਣਾ ਪੈਣਾ ਹੈ। ਸਭ ਨਾਲ ਸਹੁਰੇ ਬੰਜਣਾ ਸਭ ਮੁਕਲਾਬ ਨਾਰ ਨਾਨਕ ਧਨ ਸੁਹਾਗਣੀ ਜਿਸ ਨਾਲ ਪਿਆ। ਸੱਚ ਹੈ ਮਹਿਲ ਰਹਿ ਬੈਰਾਗੀ, ਨਿਰਲੇਪ ਵਾਹਿਗੁਰੂ ਰਹਿੰਦਾ ਕਿੱਥੇ ਹੈ ਬਈ? ਪਹਿਲਾ ਸਥਾਨ ਸਤਸੰਗਤ ਹੈ, ਜਿੱਥੇ ਬੈਠੇ ਹੈ ਉਸੇ ਦੀ ਇੱਥੇ ਹਾਜ਼ਰੀ ਲੱਗਦੀ ਹੈ, ਜਿਹੜਾ ਸਾਰੀ ਸੰਗਤ ਨੂੰ ਭਾਈ ਗੁਰੂ ਕਾ ਸਰੂਪ ਸਮਝ ਕੇ ਨਮਸਕਾਰਾਂ ਕਰਦਾ ਹੈ, ਜਿਹੜਾ ਸਾਰੀ ਸੰਗਤ ਦੀ ਧੂੜੀ ਨੂੰ ਮੱਥੇ ਤੇ ਲਾਉਂਦਾ ਹੈ। ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਰ ਭਾਨ ਕਹਿਣੇ ਠਰੂਰ ਹੈ, ਵਿੱਚ ਸੰਗਤ ਹਰ ਪਾ ਵਸਿਆ ਜੀਉ। ਇਹ ਮਹਿਲ ਸਤਸੰਗ ਤੇ ਸਚਖੰਡ, ਇਹ ਪਰਮੇਸ਼ਰ ਹੈ ਇੱਥੇ ਮਾਤ ਲੋਕ ਦੇ ਅੰਦਰ। ਦੂਸਰਾ ਸੱਚਖੰਡ ਵਸੇ ਨਿਰੰਕਾਰ ਸਾਕਾਰ ਰੂਪ ਹੋ ਵੀ ਹੈ। ਤੀਸਰਾ ਨਿਰਗੁਣ ਸਰੂਪ ਸਾਰੇ ਵਿਆਪਕ ਵੀ ਹੈ। ਚੌਥਾ ਸਤਸੰਗ ਜੀ ਤੁਰੀ ਰੂਪ ਹੋ ਕਰਕੇ ਤੁਹਾਡੇ ਅੰਤਰਿਕਰਨ ਵਿੱਚ ਹੀ ਹੈ। ਮਨ ਬੁੱਧ ਚਿੱਤ ਅਹੰਕਾਰ ਪਾਵੇ ਨੇ, ਬਿਰਤੀਆਂ ਬਾਹੀਆਂ ਨੇ, ਪ੍ਰੇਮ ਰੂਪੀ ਬਾਣ ਨਾਲ ਗੁਣੀ ਹੋਈ ਹੈ, ਤੁਲਤਾ ਦੀ ਤਲਾਈ ਹੈ, ਸਮਤਾ ਦੀ ਵਿਛਾਈ ਹੈ, ਸਤਸੰਗ ਤੋਂ ਸੁਣ ਗੁਣਾਂ ਦੇ ਤੋਤੇ ਚੱਢੇ ਹੋਏ ਨੇ, ਹੰਕਾਰ ਦੀ ਨਿਵਿਰਤੀ ਸਰਾਣਾ ਰੱਖਿਆ ਹੋਇਆ, ਇਹੀ ਜੀ ਸੇਜਾ ਤੁਹਾਡੇ ਅੰਦਰ ਹੈ। ਉੱਥੇ ਸਾਖੀ ਚੇਤਨ ਹੋ ਕਰਕੇ ਉਹ ਬੈਠਾ ਹੈ ਸੱਚੇ ਮਹਿਲ ਦੇ ਅੰਦਰ। ਉੱਥੇ ਥਕਾਉਣ ਜਾਵੇਗੀ ਤੁਹਾਡੀ ਅਭਾਸ਼ ਵਿਰਤੀ ਜਾਵੇਗੀ, ਚੇਤਨ ਦੇ ਭਾਸ਼ ਦੇ ਸਹਿਤ ਜਿਹੜੀ ਵਿਰਤੀ ਹੈ ਉਹ ਜਾਊ। ਜਿਹੜੇ ਕਹਿੰਦੇ ਆ ਵੀ ਮੇਰੇ ਤਾਂ ਅੰਦਰ ਦਸਵਾਂ ਦੁਆਰ ਖੁੱਲ ਗਿਆ ਜੀ, ਆਹ ਕੁਛ ਹੋ ਗਿਆ, ਉਹ ਕੁਛ ਹੋ ਗਿਆ। ਸੱਚੇ ਮਹਿਲ ਰਹਿ ਬੈਰਾਗੀ ਤੁਰੀਆ ਪਦ ਦੇ ਅੰਦਰ ਆਵਣ ਦੇ ਤਾਂ ਆਵਾਂ। ਬੇਨਤੀਆਂ ਕਰਦੀ ਹੈ ਗੁਰਸਿੱਖ ਦੀ ਬਿਰਤੀ, ਮਹਾਰਾਜ ਮੈਨੂੰ ਚੰਚਲਤਾਈ ਨਹੀਂ ਆਉਣ ਦਿੰਦੀ, ਬਿਰਤੀ ਟਿਕਣ ਨਹੀਂ ਦਿੰਦੀ, ਕਾਮ ਕ੍ਰੋਧ ਵਿਸ਼ੇ ਫੁਰਦੇ ਨੇ ਆਉਣ ਨਹੀਂ ਦਿੰਦੇ, ਧੱਕਾ ਕਰਦੇ ਨੇ ਮੈਨੂੰ ਗਾਹਾਂ ਨੂੰ ਵਧਣ ਨਹੀਂ ਦਿੰਦੇ, ਆਵਣ ਦੇ ਤਾਂ ਆਵਾਂ, ਇਹ ਆਉਣ ਦੇਣ ਤਾਂ ਇਹਨਾਂ ਨੂੰ ਰੋਕੋ ਮਹਾਰਾਜ। ਜੇ ਕੋਈ ਕਹੇ ਆ ਜਾ ਭਾਈ ਘਰ ਨੂੰ, ਰਾਹ ਚ ਕੁੱਤੀ ਵੜਦੀ ਹੈ, ਕਹਿੰਦਾ ਉਹ ਕੁੱਤੀ ਨੂੰ ਤਾਂ ਬੰਨ ਲਾ ਪਹਿਲਾਂ, ਫਿਰ ਮੈਂ ਲੰਘ ਆਊਂਗਾ। ਹਾਂ ਇਹ ਮੈਨੂੰ ਆਉਣ ਨਹੀਂ ਦਿੰਦੇ ਹੇ ਵਾਹਿਗੁਰੂ। ਇਹ ਬਰਾਗਵਾਨ ਦੀ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ, ਕਿਵੇਂ ਭੁੱਲੇ।
ਹਾਂਜੀ ਪੜੋ, ਮਾਣੀ ਨਿਤਾਣੀ ਹਰ ਬਿਨ
ਬੇਨਤੀਆਂ ਕਰਦੀ ਹੈ, ਹੇ ਹਰੀ ਹੇ ਪਰਮੇਸ਼ਰ, ਜਿਵੇਂ ਸਤਸੰਗ ਜੀ ਨਿਮਾਣੀ ਨਿਤਾਣੀ ਸਮਝਦੀ ਹੈ ਪਤੀ ਤੋਂ ਬਿਨਾਂ ਇਸਤਰੀ, ਇਸ ਨਾਲ ਜਗਿਆਸੂ ਆ ਜਿਹੜਾ ਉਹਦੀ ਬਿਰਤੀ ਵੀ, ਵਾਹਿਗੁਰੂ ਤੋਂ ਬਿਨਾਂ ਸਤਸੰਗ ਜੀ ਕੋਈ ਮਾਣ ਦੇਣ ਵਾਲਾ ਨਹੀਂ, ਮਨ ਕਰਕੇ ਨਿਮਾਣੇ ਹਾਂ, ਤਨ ਕਰਕੇ ਨਿਤਾਣੇ ਵੀ ਹਾਂ, ਬਲ ਨਹੀਂ ਹੈ।
ਕਿਉਂ ਪਾਵੈ ਸੁਖ ਮਹਿਲੀ,
ਉਹ ਮਹਿਲੀ ਜਿਹੜੀ ਜਗਿਆਸੂ ਰੂਪੀ ਇਸਤਰੀ ਹੈ, ਉਹ ਸਚਖੰਡ ਮਹਿਲ ਦਾ ਕਿਵੇਂ ਸੁਖ ਪਾਵੇਗੀ ਜਿੰਨਾ ਚਿਰ ਉੱਥੇ ਪਹੁੰਚ ਨਹੀਂ ਹੈ।
ਨਾਨਕ ਜੇਠ ਜਾਣੇ ਤਿਸ ਜੈਸੀ,
ਸਮਾਪਤੀ ਤੇ ਆਪ ਜੀ ਕਹਿੰਦੇ ਹਨ, ਜਿਨ੍ਹਾਂ ਦੇ ਅੰਦਰ ਜੇਠ ਸਭ ਤੋਂ ਵੱਡਾ ਤਰ ਤੀਬਰਤਾ ਬਰਾਗ ਹੈ, ਵਾਸ਼ਨਾ ਤਾਂ ਉੱਥੇ ਕੋਈ ਹੋਰ ਪਦਾਰਥ ਦੀ ਰਹੀ ਨਹੀਂ, ਜਦੋਂ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਕਾਂ ਦੀ ਬਿੱਠ ਦੇ ਸਮਾਨ ਸਮਝ ਕੇ ਤਿਆਗ ਦਿੱਤਾ ਹੋਇਆ, ਉੱਥੇ ਤਾਂ ਹੁਣ ਤੀਬਰ ਇੱਛਾ ਵਾਹਿਗੁਰੂ ਨੂੰ ਮਿਲਣ ਦੀ ਹੋਈ ਹੈ ਸਿਰਫ, ਕਿ ਜੋ ਪਰਮੇਸ਼ਰ ਦਾ ਇਹ ਸੁੱਖ ਨੇ ਇੱਥੇ ਬੈਠੇ ਹਾਂ, ਸਿਮਰਨ ਦਾ ਸੁੱਖ ਹੈ ਕਿ ਨਹੀਂ, ਆਪਾਂ ਤਾਂ ਐਵੇਂ ਤਾਂ ਨਹੀਂ ਬੈਠੇ ਪ੍ਰੇਮ ਜੀ ਦੀ ਪੇਟ ਚਾ ਕੇ ਬੈਠੇ ਹਾਂ, ਹੁਣ ਇੱਥੇ ਜਿਹੜਾ ਗੁਰਬਾਣੀ ਨੂੰ ਸਤ ਸੰਗਤ ਜੀ ਸੁਣਨ ਦਾ ਸੁੱਖ ਹੈ, ਇਹੋ ਜਿਹੇ ਸਦਾ ਹੀ ਬਣਿਆ ਰਹੇ, ਇਦੋਂ ਹੋਰ ਕੀ ਚਾਹੀਦਾ ਹੈ। ਸੋ ਜਿਹੜਾ ਬਰਾਗਮਾਨ ਹੈ ਸਤ ਸੰਗਤ ਜੀ, ਉਹਦੀਆਂ ਵਾਸ਼ਨਾ ਖਤਮ ਹੋ ਜਾਂਦੀਆਂ, ਉਹ ਸੋਚਦਾ ਵੀ ਇਹਦਾ ਨਾਮ ਸੁਣ ਕੇ ਆਨੰਦ ਆਉਂਦਾ, ਗੁਰਬਾਣੀ ਸੁਣ ਕੇ ਆਨੰਦ ਆਉਂਦਾ, ਉਹ ਵਾਹਿਗੁਰੂ ਨੂੰ ਮਿਲ ਕੇ ਤਾਂ ਖਮਨੀ ਕਿੰਨਾ ਕੁ ਸੁੱਖ ਹੋਊਗਾ, ਉਹ ਤਾਂ ਜ਼ਰੂਰ ਮਿਲਣਾ ਚਾਹੀਦਾ ਹੋ ਜਾਂਦੀ ਹੈ। ਤਾਂ ਆਪ ਜੀ ਕਹਿੰਦੇ ਹਨ ਸਮਾਪਤੀ ਤੇ, ਨਾਨਕ ਜੇਠ ਜਾਣੇ ਤਿਸ ਜੈਸੀ, ਉਹ ਜਾਣ ਸਕਦੀ ਹੈ, ਉਹ ਵਾਹਿਗੁਰੂ ਨੂੰ ਸਤ ਸੰਗਰੀ ਉਹਦਾ ਗਿਆਨ ਹੋ ਸਕਦਾ ਹੈ, ਜੇ ਕਰਕੇ ਜਾਣ ਲਵੇ ਤਤ ਮਿਥਿਆ ਦਾ ਵਿਵੇਚਨ। ਗੁਰਬਾਣੀ ਹੈ ਸੁਖਾਰੀ ਤੋਂ ਸੁਖਾਰੀ ਵੀ ਹੈ, ਔਖੀ ਤੋਂ ਤਤ ਮਿਥਿਆ ਦਾ ਵਿਵੇਚਨ ਕਿਹਾ ਹੋਇਆ ਬਈ, ਜਿਵੇਂ ਹੰਸ ਦਾ ਸੁਭਾਅ ਹੈ, ਜੇ ਉਹਦੇ ਮੂਹਰੇ ਦੁੱਧ ਰੱਖ ਦਈਏ ਸਾਰੇ ਜਾਣਦੇ ਨੇ ਕਿ ਉਹਦੀ ਚੁੰਝ ਚ ਖਟਿਆਈ ਹੁੰਦੀ ਹੈ, ਦੁੱਧ ਫਟ ਜਾਂਦਾ, ਫੁੱਟ ਅੱਡ ਹੋ ਜਾਂਦੇ, ਪਾਣੀ ਅੱਡ ਹੋ ਜਾਂਦਾ, ਉਹਨੇ ਫੁੱਟ ਜਦੇ ਚੁੱਕ ਲੈਣੇ, ਪਾਣੀ ਤਿਆਗ ਦੇਣਾ। ਇਸ ਤਰ੍ਹਾਂ ਜਿਹਦੇ ਮਨ ਦੇ ਅੰਦਰ ਬਰਾਗ ਹੈ ਉਹਦੀ ਬਿਰਤੀ, ਐਵੇਂ ਨਹੀਂ ਕਿਹਾ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੇ, ਆ ਮਾਨ ਸਰੋਵਰ ਹੈ ਜਿਹੜੀ ਸੰਗਤ ਹੈ, ਜਿੰਨੇ ਗੁਰੂ ਕੇ ਸਿੱਖ ਨੇ ਹੰਸ ਹਨ, ਗੁਰਸਿੱਖ ਹੰਸ ਹਨ, ਗੁਰਬਾਣੀ ਤਿੰਨ ਜਿੰਨਾ ਭਾਈਆ ਤਿੰਨਾ ਮਸਤਕ ਭਾਗ, ਮਨਮੁਖ ਛੁੱਟੜ ਕਾਮਣੀ ਗੁਰਮੁਖ ਸੋਹਾਗ, ਗੁਰਮੁਖ ਉੱਜਲ ਹੰਸ ਹੈ ਮਨਮੁਖ ਹੈ ਕਾਗ, ਮਨਮੁਖ ਜੋਨ ਭਵਾਈ ਹੈ ਗੁਰਮੁਖ ਸਭ ਹਰ ਮੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰਮੁਖ ਉੱਜਲ ਹੰਸ ਹਨ, ਮਨਮੁਖ ਕਾਗਾਂ ਦੇ ਤੁਲ ਹਨ, ਵਿਸ਼ੇ ਵਿਸ਼ਟਾ ਖਾਂਦੇ ਹਨ, ਗੁਰਮੁਖ ਸਾਧ ਸੰਗਤ ਜੀ ਮੋਤੀ ਗੁਰਬਾਣੀ ਦੇ ਸ਼ਬਦਾਂ ਦਾ ਗ੍ਰਹਿਣ ਕਰਦੇ ਹਨ। ਜੇ ਜਾਣ ਲਵੇ ਤਤ ਮਿਥਿਆ ਦਾ ਵਿਵੇਚਨ, ਪੰਜ ਵਸਤੂਆਂ ਨੇ, ਜਿਵੇਂ ਦੁੱਧ ਵਿੱਚ ਪਾਣੀ ਵੀ ਹੁੰਦਾ ਦੁੱਧ ਵੀ ਹੈ, ਪਰ ਆਪਸ ਵਿੱਚ ਦੁੱਧ ਤੇ ਪਾਣੀ ਦਾ ਬਹੁਤ ਹੀ ਪ੍ਰੇਮ ਹੈ, ਰੇਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆ ਵੱਟਣ ਆਪੇ ਖਵੇ ਦੁੱਧ ਕੋ ਖਬਰ ਨਾ ਦੇ, ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤੀ ਹੈ, ਜੇ ਕਿਤੇ ਸਤਸੰਗ ਜੀ ਆਪਣੀ ਹੋ ਜਾਏ ਗੁਰਬਾਣੀ ਨਾਲ ਪਾਰ ਹੀ ਪੈ ਜਾਈਏ। ਉਬਾਲੋ ਦੁੱਧ ਨੂੰ, ਪਾਣੀ ਛਾਤੀ ਮੂਹਰੇ ਡਾਉਂਦਾ ਆਪ ਸੜਦਾ, ਦੁੱਧ ਨੂੰ ਸੜਨ ਨਹੀਂ ਦਿੰਦਾ, ਫਿਰ ਦੁੱਧ ਕੀ ਕਰਦਾ, ਦੁੱਧ ਨੂੰ ਪਤਾ ਮੇਰੀ ਹੋਂਦ ਚੱਕੀ ਜਾਣੀ ਹੈ, ਜੇ ਪਾਣੀ ਸੜ ਗਿਆ ਮੈਨੂੰ ਖੋਆ ਕਹਿਣ ਲੱਗ ਜਾਣ, ਮੈਂ ਖੋ ਜਾਣਾ, ਖੋਆ ਜਿਹੜੀ ਜੀ ਚ ਗੁੰਮ ਜੇ ਆਪਣਾ ਆਪ ਖਤਮ ਹੋ ਜਾਵੇ, ਉਹਨੂੰ ਕਹਿੰਦੇ ਖੋ ਗਿਆ, ਬਈ ਮੈਨੂੰ ਕਿਸੇ ਨੇ ਦੁੱਧ ਨਹੀਂ ਕਹਿਣਾ ਪਾਣੀ ਬਿਨਾਂ, ਮੈਨੂੰ ਸਾਰੇ ਕਹਿਣਗੇ ਖੋ ਗਿਆ ਖੋਆ ਖੋਆ, ਉਹ ਫਿਰ ਬਾਹਰ ਨਿਕਲ ਕੇ ਅੱਗ ਭਜਾਉਣ ਜਾਂਦਾ ਵੀ ਮੈਂ ਭਜਾਵਾਂ ਜਾ ਕੇ, ਆ ਵੱਟਣ ਆਪੇ ਕਵੇ ਦੁੱਧ ਕੋ ਖਪਣ ਨਾ ਦੇ, ਉਹ ਦੁੱਧ ਨੂੰ ਸੜਨ ਨਹੀਂ ਦਿੰਦਾ, ਪਾਣੀ ਮੂਹਰੇ ਛਾਤੀ ਪਹਿਲਾਂ ਡਾਉਂਦਾ, ਜਦੋਂ ਐਨ ਉੱਡ ਜੂ ਵਿੱਚੋਂ, ਫਿਰ ਭਾਵੇਂ کچھ ہو جائے پھر دودھ نہیں رہنا, انہوں کہنے دودھ کہنا, پھر کھوائی کہیں گے بھائی کھو گیا. ہے تو رے من ایسی ہر سے پریت کر جیسی جل دودھ ہوئے. اہی پریتی ست سنگ جی چاہیے. جڑ وستوا نے جہیا وہ بھی سان سکھیا دیا, گرو صاحب تو بنا کون اہی جی جگتی کی سکھیا دے. تو آپ جی کہندے ہن جی میں چونج دی اودی وچ صفت ہے کٹیائی ہے, دودھ اڈ ہو جاندا ہے پانی اڈ ہو جاندا ہے, وہ فٹ چک لیندا ہے. اس طرح جڑے گرسکھ نے نا سنگت چا کر کے ہنس ہن, یہ مایا پانی دی نیائی ہے, ست چیتن آنند یہ برہم دی انس ہے, تین دو انساں نام تے روپ مایا دیاں نے, اینو تیاگ دندے نے, برہم دی انس نوں ساتھ گرہن کر لیندے نے. یہ کہ تت متھیا دا بویچن. نانک جیٹھ جانے یہ جد جان لیندے نے جڑے براگوان پرش نے, پھر تس جیسی انہاں دی برتی واہگرو وچ لین ہو جاندی ہے. جن ہر جپیا سے ہر ہوئے, ہر ملیا کل کلالی دا روپ دھار جائی دا ہے.
کرم ملے گن گیلی,
کرم ملے یہ کرتب کیویں ہو سکتا سنگت چا کے, یہ کرم بخشی ہوے واہگرو دی. جی واہگرو کی کرم کرپا ہو جائے پھر گن مل, پھر سب گن اپنا مل پے ہیں, اوگن نکل جاندے نے, پھر گہلی گہلوں پکڑ دا ہوندا ہے, پھر اپنی ویکتی سچ سمجھ واہگرو پکڑ لینا ہے. جی میں باہوں پکڑ کے پتی اپنی سیجا تے لیک پتی نوں بٹھا لینا ہے, اے گرسکھو آپ پھر جمع دے تکے نہیں چڑھ دے, اپنی جند نوں روح نوں گہلی پکڑ لینا ہے پرمیشر, اپنے اپنے بھید کر لینا ہے. ست سنگ جی سما بھی سمپورن ہویا, آ جڑی کتھا روز آپ کرتے ہیں, کل وچارا گے کس پرکار گرو نانک دیو جی پروکار کر رہے ہیں. اج ست سنگ سنکرانت سی, اس کر کے ست سنگ جی اس شبد کی وچار کیتی, بھلا چکا معاف کرنی. ستگرو جی دے گھر ست سنگ جی ایڈا وڈا خزانہ خالصا جی تھوڑی جھوڑی چ پا دتا مہاراج جی نے. اتے چار چھ پنکتیاں دا شبد سی, گربانی کنی ہے جہاز روپ ہے. جے کتے ایسے طرح ساری گربانی دے شبداں دا ست سنگ جی کوئی پریمی نجم نال لاہا لے لے نا سروتا بن کے مڑ کے جنم نہیں ہوندا. ایڈا وڈا اے گرو نانک دیو گرو گوبند سنگھ صاحب دا پرپکار ہے. یہ خزانہ جہا ہے کیرتن کتھا دوارا گرسکھو جھوڑی چ پائیے, جس کر کے اندروں بکارا دی میل چکی جائے. واہگرو نرمل ہے, وہ بھید ہو جائیے, آواگمن چکیا جائے. یہ اپنا وڈا پرم پرجوجن ہے اتنے آن کا سنسار دے اندر. بےنتیاں کران گے مہاراج پروان کرن گے, بھلا چکا ست سنگ جی معاف کرنی, اتے ہی بسرام دینا ہاں. واہگرو جی کا خالصہ واہگرو.